ਰਹਾਉ ਦੀ ਤੁਕ ਗਾਵੀ ਹੈ ਗੌੜੀ ਮਹੱਲੇ ਪੰਜਵੇਂ ਦੀ। ਇਹਦੇ ਚ ਗੁਰ ਦੇ ਸਪੈਲਿੰਗ ਦੇਖਣੇ ਆ ਕੀ ਹੈ। ਰਾਰੇ ਨੂੰ ਔਂਕੜ ਹੈ ਔਰ ਪਹਿਲਾ ਜਿਹੜਾ ਗੁਰ ਆਇਆ ਉਹਦੇ ਰਾਰੇ ਨੂੰ ਔਂਕੜ ਨਹੀਂ। ਤਿਸ ਗੁਰ ਕੋ ਸਿਵਰੂ ਸਾਹ ਸੇ ਤੇ ਗੁਰ ਮੇਰੇ ਪ੍ਰਾਣ ਸੱਤੇ ਗੁਰ ਮੇਰੀ ਰਾਸ। ਇੱਥੇ ਹੀ ਭੇਦ ਹੈ ਸਾਰਾ। ਜਿਹੜਾ ਸਾਡਾ ਪ੍ਰਾਣਾਂ 'ਚ ਜਾ ਕੇ ਚੀਜ਼ ਸਮਾਉਣੀ ਹੈ ਉਹ ਗੁਰੂ ਦੀ ਦੇਹ ਨਹੀਂ ਸਮਾਉਣੀ। ਬਾਬੇ ਨਾਨਕ ਦਾ ਸ਼ਬਦ ਆਉਂਦਾ ਹੈ ਮਹੱਲੇ ਪਹਿਲੇ ਦਾ, ਏਕ ਸ਼ਬਦ ਮੇਰੇ ਪ੍ਰਾਣੇ ਬਸਤ ਹੈ ਬਹੁੜ ਜਨਮ ਨਾ ਆਵਾਂ। ਮਹੱਲਾ ਪਹਿਲਾ ਜੋ ਲਿਖ ਗਿਆ ਉਹ ਹੀ ਥੰਮ ਰੂਲ ਚੱਲੇਗਾ ਸਾਰਾ। ਇੱਕ ਸ਼ਬਦ ਹੀ ਪੁਰਾਣਾ 'ਚ ਬਸ ਸਕਦਾ ਹੈ। 1429 ਸਫ਼ੇ ਦੇ ਸਾਰੇ ਸ਼ਬਦ ਨਹੀਂ ਬਸ ਸਕਦੇ। ਉਹ ਵੀ ਸਾਰੇ ਸ਼ਬਦ ਨੇ ਪਰ ਉਹਨਾਂ ਸ਼ਬਦਾਂ 'ਚ ਗਿਆਨ ਕਲਾ ਹੈ। ਇਹ ਜਿਹੜਾ ਸ਼ਬਦ ਜਪਣ ਵਾਲਾ ਹੈ ਇਹਦੇ ਨਾਲ ਹੀ ਅਕਾਲ ਪੁਰਖ ਸਾਰੀ ਦੁਨੀਆ ਬਣਾਉਂਦਾ ਅਤੇ ਢਾਉਂਦਾ ਹੈ। ਇਹਦੇ 'ਚ ਐਡਾ ਜ਼ੋਰ ਹੈ ਜਿਹੜਾ ਹੈ ਜਪਣ ਵਾਲਾ ਸ਼ਬਦ ਹੈ ਪਰਮੇਸ਼ਰ ਦਾ। ਉਤਪਤੇ ਪਰਲੋ ਸਬਦੇ ਹੋਵੇ, ਸਬਦੇ ਹੀ ਫਿਰ ਉਤਪਤ ਹੋਵੇ। ਜਿਹੜਾ ਅਸੀਂ ਸ਼ਬਦ ਜਪਦੇ ਹਾਂ ਜੀ ਉਹਦੀ ਤਾਕਤ ਨਾ ਸਮਝਾਂਗੇ ਤਾਂ ਅਸੀਂ ਉਹਨੂੰ ਜਪ ਨਹੀਂ ਸਕਾਂਗੇ। ਜੇ ਕਹਾਂਗੇ ਵੀ ਇਹ ਪਰਮੇਸ਼ਰ ਦਾ ਨਾਮ ਹੈ, ਮਾਮੂਲੀ ਚੀਜ਼ ਨਹੀਂ ਹੈ, ਇਹਦੇ 'ਚ ਇੰਨੀ ਤਾਕਤ ਹੈ ਵੀ ਇਹਦੇ ਨਾਲ ਹੀ ਉਹ ਸਾਰੀ ਦੁਨੀਆ ਬਣਾਉਂਦਾ ਔਰ ਇਹਦੇ ਨਾਲ ਹੀ ਢਾਉਂਦਾ ਔਰ ਉਹਦੇ ਨਾਲ ਹੀ ਫਿਰ ਉਤਪਤ ਕਰਦਾ। ਇਹ ਨਹੀਂ ਹੈ ਵੀ ਇੱਕ ਵਾਰੀ ਦੁਨੀਆ ਬਣਾ ਲਈ ਅਤੇ ਫਿਰ ਢਾਤੀ ਅਤੇ ਫਿਰ ਇਹ ਰੀਸਾਈਕਲਿੰਗ ਮੁੱਕ ਜਾਂਦੀ ਹੈ। ਨਹੀਂ, ਉਹਦੀ ਇਹ ਰੀਸਾਈਕਲਿੰਗ ਚੱਲ ਰਹੀ ਹੈ। ਦੁਨੀਆ ਬਣਾ ਲਈ, ਢਾਲੀ, ਬਣਾ ਲਈ, ਢਾਲੀ। ਇਹ ਉਤਪਤੇ ਪਰਲੋ ਸਬਦੇ ਹੋਵੇ ਉਤਪਤ। ਪਰਲੋ ਕਹਿੰਦੇ ਫਨਾ ਫਿੱਲੇ ਨੂੰ, ਜਦੋਂ ਸਾਰੀ ਦੁਨੀਆ ਖਤਮ ਹੋ ਜਾਏ ਉਹਨੂੰ ਪਰਲੋ ਕਹਿੰਦੇ। ਉਤਪਤੇ ਕਹਿੰਦੇ ਸਾਰੀ ਚੀਜ਼ ਪ੍ਰੋਡਕਟ ਜਦੋਂ ਬਣਦੀ ਹੈ। ਉਤਪਤੇ ਪਰਲੋ ਕਾਹਦੇ ਨਾਲ ਬਣਾਉਂਦਾ ਉਹ, ਕੀਤਾ ਪਸਾਓ ਇੱਕੋ ਕੋ ਆਓ ਤਿਸ ਤੇ ਹੋਏ ਲੱਖ ਦਰਿਆ। ਇਸ ਕਰਕੇ ਉਹ ਅਕਾਲ ਪੁਰਖ ਕੋਲ ਇੱਕ ਐਸੀ ਤਾਕਤ ਹੈ ਜਿਹੜਾ ਕਿ ਮੂੰਹ ਦੇ ਵਿੱਚੋਂ ਜਦੋਂ ਉਹਨੇ ਸ਼ਬਦ ਕੱਢਿਆ ਹੈ ਉਸ ਵੇਲੇ ਸਾਰੀ ਦੁਨੀਆਂ ਬਣਦੀ ਤੁਰੀ ਗਈ। ਇਸ ਕਰਕੇ ਉਹ ਇਹਦੇ ਨਾਲ ਹੀ ਬਣਾਉਂਦਾ, ਇਹਦੇ ਨਾਲ ਹੀ ਟਾਉਂਦਾ, ਔਰ ਇਹਨੂੰ ਸਾਰੀ ਬਾਣੀ 'ਚ ਸ਼ਬਦ ਕਿਹਾ ਹੈ, ਔਰ ਉਹਦੇ ਦੱਦੇ ਨੂੰ ਔਂਕੜ ਹੋਏਗਾ ਹਮੇਸ਼ਾ ਸ਼ਬਦ। ਇਹ ਸ਼ਬਦ ਸਾਰੇ ਸ਼ਬਦਾਂ ਨਾਲੋਂ ਵਿਲੱਖਣ ਹੈ, ਸਾਰੇ ਸ਼ਬਦ ਹੀ ਫੋਕਸ ਹੋਣਗੇ ਐਸ ਸ਼ਬਦ ਦੇ ਜਪਣ ਨਾਲ। ਤੋ ਜਿਹੜਾ ਸ਼ਬਦ ਦਾ ਜਪਣਾ ਹੈ ਇਹ ਐਡੀ ਵੱਡੀ ਤਾਕਤ ਹੈ ਭਈ ਇਹ ਜਪਦੇ 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 ਉਹਦੇ ਗੁਰਪ੍ਰਸਾਦ ਨਾਲ ਪੁਰਾਣਾ 'ਚ ਸਮਾ ਜਾਂਦਾ ਹੈ। ਇਸੇ ਕਰਕੇ ਬਾਬਾ ਨਾਨਕ ਲਿਖਦਾ ਆਪਣੇ ਮੁਹੱਲੇ 'ਚ ਵੀ ਇਹ ਸਿੱਖੋ ਤੁਸੀਂ ਬਿਸ਼ੱਕ ਮੈਨੂੰ ਹਰ ਗੁਰਪੁਰਬ 'ਤੇ ਬਾਜਾ ਮਾਰਦੇ ਰਹੋ ਵੀ ਆ ਜਾ ਬਾਬਾ ਨਾਨਕ, ਆ ਜਾ ਬੇਬੇ ਨਾਨਕੀ ਦਾ ਫੁਲਕਾ ਬੜਾ ਫੁੱਲਿਆ ਅਤੇ ਆ ਜਾ ਤੂੰ ਖਾ ਜਾ ਇਹ ਸਾਰੀਆਂ ਕਹਾਣੀਆਂ। ਬਾਬਾ ਨਾਨਕ ਕਹਿੰਦੇ ਮੈਂ ਤਾਂ ਮੁੜ ਕੇ ਆਉਣਾ ਹੀ ਨਹੀਂ, ਇੱਕ ਸ਼ਬਦ ਮੇਰੇ ਪੁਰਾਣੇ ਬਸਤ ਹੈ ਬਹੁੜ ਜਨਮ ਨਾਮ, ਔਰ ਫਿਰ ਬਾਬੇ ਨੂੰ ਜਨਮ 'ਚ ਪਾਉਣ ਦੀ ਕੋਸ਼ਿਸ਼ ਕਰਦੇ, ਉਹਨੇ ਨਹੀਂ ਵਾਪਸ ਆਉਣਾ। ਕਬੀਰ ਸਾਹਿਬ ਕਹਿੰਦੇ ਹੈ ਬਹੁੜ ਹਮ ਕਾਹੇ ਆਵੇਂਗੇ, ਕੀ ਹੋ ਜਾਏਗਾ ਮੈਂ, ਕਹਿੰਦਾ ਪਵਨ ਰੂਪ ਹੋ ਜਾਵੇਂਗੇ। ਪਵਨ ਸ਼ਬਦ ਨੂੰ ਕਿਹਾ, ਕਹਿੰਦਾ ਮੈਂ ਸ਼ਬਦ ਨਾਲ ਮਿਲ ਕੇ ਸ਼ਬਦ ਰੂਪ ਹੋ ਜਾਣਾ, ਮੈਂ ਨਹੀਂ ਮੁੜ ਕੇ ਆਉਣਾ। ਬਹੁੜ ਹਮ ਕਾਹੇ ਆਵੇਂਗੇ, ਇਹ ਟੀਚਾ ਭਗਤਾਂ ਦਾ ਹੈ ਵੀ ਉਹ ਜਪਦੇ ਜਪਦੇ ਸ਼ਬਦ 'ਚ ਮਿਲ ਜਾਂਦੇ ਹੈ, ਉਹ ਫਿਰ ਪ੍ਰਾਣਾਂ 'ਚ ਵੱਸ ਜਾਂਦਾ ਹੈ ਸ਼ਬਦ। ਸਰੀਰ ਇੱਥੇ ਰਹਿੰਦਾ ਹੈ, ਬੰਦੇ ਦੇ ਪ੍ਰਾਣ ਗਾਂ ਜਾਂਦੇ, ਸਰੀਰ ਬੋਡੀ ਇੱਥੇ ਸਾੜ ਦਿੱਤੀ ਜਾਂਦੀ ਹੈ। ਤਦੇ ਕਈ ਵਾਰੀ ਖੋਪਰੀ ਭੰਨ ਕੇ ਅਤੇ ਉਸ ਮੁਰਦੇ ਨੂੰ ਸਾੜਨ ਤੋਂ ਬਾਅਦ ਖੋਪਰੀ ਭੰਨਦੇ ਵੀ ਹਾਲੀ ਇਹਦੇ ਪ੍ਰਾਣ ਨਹੀਂ ਨਿਕਲ ਜਾਣ ਕਿਤੇ। ਬੜਾ ਆਹ ਪੁਰਾਣ ਸਾਰਾ ਸਿਮਰਤ ਸ਼ਾਸਤਰ ਵੇਦ ਪੁਰਾਣ ਇਹ ਲਫ਼ਜ਼ ਹੀ ਸਾਰਾ ਨੌਲੇਜ ਹੀ ਪ੍ਰਾਣ ਦਾ ਹੀ ਹੈ ਉਹਨਾਂ ਪ੍ਰਾਣਾਂ 'ਚ। ਤੋ ਪ੍ਰਾਣ ਬੰਦੇ ਦੇ ਅੰਦਰਲੀ ਚੀਜ਼ ਹੈ, ਉਹਦੇ 'ਚ ਸ਼ਬਦ ਸਮਾ ਜਾਂਦਾ ਜਪਦੇ ਜਪਦੇ। ਉਹ ਬਾਬਾ ਨਾਨਕ ਜਿੱਦਾਂ ਮਨ ਮੰਦਰ ਤਨ ਵੇਸ਼ ਕਲੰਦਰ ਘੱਟ ਹੀ ਤੀਰਥੇ ਨਾਵਾਂ, ਇੱਕ ਸ਼ਬਦ ਮੇਰੇ ਪੁਰਾਣੇ ਬਸਤ ਹੈ, ਔਰ ਉਸ ਇੱਕ ਸ਼ਬਦ ਦਾ ਹੀ ਸਾਰਾ ਜ਼ਿਕਰ ਆਏਗਾ। ਔਰ ਜਪ ਬਾਣੀ 'ਚ ਇੱਕੋ ਵਾਰੀ ਉਹ ਸ਼ਬਦ ਆਇਆ ਹੈ, ਉਹ ਆਇਆ ਹੈ ਘੜੀਆ ਸ਼ਬਦ ਸੱਚੀ ਟਕਸਾਲ। ਉਹ ਜਿਹੜਾ ਸ਼ਬਦ ਹੈ ਉਹਨੂੰ ਹੀ ਅਸੀਂ ਜਪਣਾ ਹੈ, ਉਹਨੂੰ ਹੀ ਬਚਨ ਕਿਹਾ ਹੈ, ਉਹਨੂੰ ਹੀ ਸ਼ਬਦ ਕਿਹਾ ਹੈ, ਉਹਨੂੰ ਹੀ ਗੁਰ ਕਿਹਾ ਹੈ। ਉਹ ਜਿਹੜਾ ਸ਼ਬਦ ਹੈ ਪਰਮਾਤਮਾ ਦਾ ਸਾਡੇ ਲਈ ਉਹੋ ਹੀ ਈਸ਼ਰ ਹੈ, ਉਹੋ ਹੀ ਬ੍ਰਹਮਾ ਹੈ, ਉਹੋ ਹੀ ਗੁਰਖ ਹੈ। ਸਿੱਖ ਨਾ ਜਪ ਬਾਣੀ ਦੇ ਲਿਹਾਜ ਨਾ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ, ਅਸੀਂ ਕਿਸੇ ਦੇਵਤੇ ਨੂੰ ਨਹੀਂ ਮੰਨਣਾ, ਅਸੀਂ ਉਹ ਸ਼ਬਦ ਦੇ ਪਰਮੇਸ਼ਰ ਦੀ ਵਡਿਆਈ ਦਿੱਤੀ ਹੈ। ਗੁਰ ਈਸ਼ਰ ਉੱਥੇ ਸਾਰੇ ਰਾਰਿਆਂ ਨੂੰ ਔਂਕੜ ਹੈ, ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ, ਕਿਉਂਕਿ ਬਾਬਾ ਨਾਨਕ ਜਿਸ ਵੇਲੇ ਆਇਆ ਜਪ ਬਾਣੀ ਵੇਲੇ ਇਹ ਸਾਰੇ ਬਾਹਰ ਮੰਨੇ ਜਾਂਦੇ ਸੀ ਇਹ ਦੇਵਤੇ। ਤੋ ਬਾਬਾ ਬਾਣੀ ਆਈ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ, ਬਾਕੀ ਸਾਰੀ ਮਾ ਪਾਰਵਤੀ ਮਾਈ ਹੈ, ਬਾਕੀ ਮਾਇਆ ਹੈ ਸਾਰੀ। ਗੁਰ ਸਾਡੇ ਲਈ ਕੋਈ ਈਸ਼ਰ ਬ੍ਰਹਮਾ ਦੇਵਤੇ ਨੂੰ ਨਹੀਂ ਮੰਨਣਾ, ਔਰ ਸਾਡਾ ਗੁਰ ਹੀ ਸਭ ਕੁਛ ਹੈ। ਇਹੋ ਹੀ ਗੁਰ ਇੱਥੇ ਲਿਖਿਆ ਹੈ ਭਈ ਗੁਰ ਮੇਰੇ ਪ੍ਰਾਣ ਸਤਿਗੁਰ ਮੇਰੀ ਰਾਸ ਗੁਰ ਮੇਰੇ ਪ੍ਰਾਣ ਸਤਿਗੁਰ ਮੇਰੀ ਰਾਸ ਗੁਰ ਮੇਰੀ ਰਾਸ ਰਹਾਉ। ਰਾਸ ਕੀ ਹੈ? ਰਾਸ ਕਹਿੰਦੇ ਆ ਬੈਂਟ ਆਫ ਮਾਇੰਡ ਨੂੰ, ਰਾਸ ਕਹਿੰਦੇ ਆ ਹੋਬੀ ਨੂੰ। ਕਹਿੰਦੇ ਮੇਰੀ ਤਾਂ ਹੋਬੀ ਇਹੋ ਹੀ ਸ਼ਬਦ ਹੀ ਹੈ, ਮੇਰਾ ਤਾਂ ਸ਼ੌਕ ਹੀ ਹੁਣ ਇਹੋ ਹੀ ਹੈ, ਮੇਰੇ ਪ੍ਰਾਣ ਵੀ ਇਹੋ ਹੀ ਹੈ, ਮੇਰਾ ਸ਼ਬਦ ਹੀ ਸਭ ਕੁਛ ਹੈ। ਔਰ ਸੱਤੇ ਗੁਰ ਅਲੈਦਾ ਅਲੈਦਾ ਲਫ਼ਜ਼ ਨੇ, ਕਿਹੜਾ ਗੁਰ? ਆਮ ਗੁਰ ਜਿਹੜਾ ਹੋ ਰਿਹਾ ਸੀ ਦੇਹ ਦੇ ਵਿੱਚ ਉਹ ਮਰ ਜਾਂਦਾ ਸੀ, ਜੰਮਦਾ ਸੀ, ਪਰ ਮੇਰਾ ਸੱਤੇ ਗੁਰ ਹੈ ਜਿਹੜਾ ਕਿ ਸਦਾ ਹੋਂਦ 'ਚ ਹੈ। ਸੱਤੇ ਮੈਨੇ ਜਿਹਦੀ ਸਦਾ ਹੀ ਐਗਜ਼ਿਸਟੈਂਸ ਹੈ, ਜਿਹਦੀ ਸਦਾ ਹੀ ਹੋਂਦ ਹੈ, ਮੇਰਾ ਉਹ ਗੁਰ ਹੈ, ਉਹ ਮੇਰੇ ਪ੍ਰਾਣਾਂ 'ਚ ਵਸੇ, ਔਰ ਉਹ ਸ਼ਬਦ ਹੈ। ਇਸ ਕਰਕੇ ਰਹਾਉ ਦੀ ਤੁਕ ਦਿੱਤੀ, ਗੁਰ ਮੇਰੇ ਪ੍ਰਾਣ ਸਤੇ ਗੁਰ ਮੇਰੀ ਰਾਸੇ ਗੁਰ ਮੇਰੀ ਰਾਸੇ ਗੁਰ ਮੇਰੀ ਰਾਸੇ ਗੁਰ ਮੇਰੀ ਰਾਸੇ। ਇਹ ਗੁਰ ਕੀ ਹੈ? ਇਹੋ ਬਾਬੇ ਨਾਨਕ ਦਾ ਗੁਰ ਹੈ, ਤਤ ਨਿਰੰਜਨ ਜੋਤ ਸਬਾਈ ਸੋਹੰਗ, ਭੇਦ ਨਾ ਕੋਈ ਜੀ, ਉਹ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਚ। ਸਾਡੇ ਲਈ ਗੁਰੂ ਗ੍ਰੰਥ ਸਾਹਿਬ ਨਹੀਂ ਹੈ, ਸਾਡੇ ਲਈ ਗੁਰੂ ਨਾਨਕ ਗੁਰ ਨਾਨਕ ਨਹੀਂ ਹੈ। ਗੁਰ ਇਹ ਗੁਰ ਜੋਤ ਸਰੂਪ ਹੈ, ਕੋਈ ਚੀਜ਼ ਤੱਤ ਹੈ, ਨਿਰੰਜਨ ਹੈ, ਮਾਇਆ ਤੋਂ ਰਹਿਤ ਹੈ। ਔਰ ਉਹ ਗੁਰ ਪਰਮੇਸ਼ਰ ਨਾਨਕ ਭੇਟਿਓ, ਕਾਹਦੇ ਨਾਲ ਭੇਟਿਆ? ਸੱਚੇ ਸ਼ਬਦੇ ਨੇ ਮੇਰਾ। ਇਸ ਕਰਕੇ ਗੁਰੂ ਨਾਨਕ ਨਾ ਭਗਤਾਂ ਨਾ ਸਾਰਿਆਂ ਨਾ ਇਸ ਗੁਰ ਨੂੰ ਡਿਫਾਈਨ ਕੀਤਾ ਹੈ। ਜੇ ਅਸੀਂ ਇੱਕ ਡੈਫੀਨੇਸ਼ਨ ਸਮਝ ਗਈ ਵੀ ਜਿੱਥੇ ਗੁਰ ਦੇ ਰਾਰੇ ਨੂੰ ਔਂਕੜ ਆ ਜਾਏ, ਉਹ ਜੋਤ ਸਰੂਪੀ ਕੋਈ ਚੀਜ਼ ਹੈ, ਉਹ ਦੇਹ ਨਹੀਂ ਹੈ, ਉਸ ਨੂੰ ਸਾਨੂੰ ਗੁਰ ਮੰਨਿਆ ਹੈ। ਔਰ ਉਹੀ ਬਾਬੇ ਨਾਨਕ ਦਾ ਗੁਰ ਹੈ, ਉਹੀ ਸਾਰੀ ਬਾਣੀ ਦਾ ਗੁਰ ਹੈ, ਔਰ ਉਹੀ ਇੱਥੇ ਹੈ ਕਿ ਗੁਰ ਮੇਰੇ ਪ੍ਰਾਣ ਸਤੇ ਗੁਰ ਮੇਰੀ ਰਾਸ ਹੈ, ਗੁਰ ਮੇਰੀ ਰਾਸ ਹੈ। ਤਿਸ ਗੁਰ ਉਹ ਜਿਹੜਾ ਉਹ ਜੋਤ ਸਰੂਪੀ ਹੈ, ਉਹਨੂੰ ਮੈਂ ਫਿਰ ਸਾਸ ਸਾਸ ਸਿਮਰਦਾ ਹਾਂ। ਤਿਸ ਗੁਰ ਕੋ ਸਿਮਰੂ ਸਾਸੇ ਸਾਸੇ, ਤਿਸ ਗੁਰ ਕੋ ਸਿਮਰੂ। ਹੁਣ ਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਕਿੱਦਾਂ ਸਿਮਰ ਲਓਗੇ? ਬਾਬੇ ਨਾਨਕ ਨੂੰ ਕਿੱਦਾਂ ਸਿਮਰ ਲਓਗੇ? ਧੰਨ ਗੁਰੂ ਨਾਨਕ ਧੰਨ ਕਿੰਨੀ ਕੁ ਵਾਰੀ ਕਿੰਨੀ ਕੁ ਚਿਕਰ ਕਹਿ ਲਓਗੇ? ਉਹਦਾ ਗੁਰ ਸਾਸ ਸਾਸ ਜਿਹੜਾ ਸਿਮਰਿਆ ਜਾਣਾ ਉਹ ਸ਼ਬਦ ਹੈ। ਇਸ ਕਰਕੇ ਦੇਹ ਉੱਕੀ ਹੈ ਨਹੀਂ, ਜੋ ਸਾਨੂੰ ਭੁਲਾਵੇਂ ਪਾਏ ਗਏ ਹੈ ਅਸੀਂ ਸ਼ਬਦਾਂ ਰਾਹੀਂ ਉਹ ਕੱਟਣੇ ਹੈ ਵੀ ਸਾਡਾ ਕਿਹੜਾ ਗੁਰ ਹੈ ਉਹਨੂੰ ਅਸੀਂ।
ਤਿਸ ਗੁਰ ਕੋ ਸਿਮਰੂ ਸਾਸੇ ਸਾਸੇ, ਗੁਰ ਮੇਰੀ ਸਤਿ ਗੁਰ ਮੇਰੀ ਰਾਸੇ, ਗੁਰ ਮੇਰੀ
ਰਹਾਉ।
ਗੁਰ ਕਾ ਦਰਸਨ ਦੇਖੇ ਦੇਖੇ ਜੀਵਾ, ਗੁਰ ਕਾ ਦਰਸਨ ਦੇਖੇ ਦੇਖੇ ਜੀਵਾ, ਗੁਰ ਕੇ ਚਰਨ ਧੋਏ ਧੋਏ ਪੀਵਾ।
ਲਓ ਪੈ ਗਿਆ ਪੁਆੜਾ। ਉਹ ਸਾਧ ਮੰਡਲੀ ਸਾਰੇ ਕਹਿੰਦੇ ਚੰਨ ਤੇ ਧੋ ਧੋ ਕੇ ਪੀਣੇ ਹੀ ਹੈ ਨਾ, ਮਹਾਰਾਜ ਨੇ ਲਿਖੇ ਆ ਜਿਹਦੇ ਦਿਲੇ ਕਲੀਰਾਂ ਵਾਲੇ ਰਾੜੇ ਵਾਲੇ ਜਾਂ ਬੜੇ ਸਾਰੇ ਸਾਰੇ ਚਰਨ ਧੋਏ ਤੇ ਪੀ। ਗੁਰੂ ਗ੍ਰੰਥ ਸਾਹਿਬ ਦੇ ਚਰਨ ਹੁਣ ਕਿਹੜੇ ਧੋ ਲੋ? ਜੇ ਗੁਰੂ
ਅਸੀਂ ਕਹਿੰਦੇ ਹਾਂ ਸਿੱਖਾਂ ਨਾਲ ਉਸ ਖੱਡੇ 'ਚ ਡਾਲ ਡਿੱਗਣਾ ਹੈ ਭਈ ਕਦੀ ਨਾ ਕਦੀ ਨਾਈਲੋਨ ਦੇ ਵਰਕੇ ਬਣਾ ਕੇ ਨਾ ਇਹਨਾਂ ਨੇ ਪਲਾਸਟਿਕ ਦੇ ਇਹਨਾਂ ਨੇ ਇਸ਼ਨਾਨ ਕਰਾਉਣਾ ਸ਼ੁਰੂ ਕਰ ਦੇਣਾ। ਨਾ ਹੋਇਆ ਤਾਂ ਕਹੋ ਬਾਕੀ ਤਾਂ ਸਭ ਕੁਛ ਹੋ ਰਿਹਾ ਹੈ, ਭੋਗ ਲੱਗ ਰਹੇ ਨੇ ਪਰਦਿਆਂ ਦੇ, ਸਭ ਕੁਛ ਹੋ ਰਿਹਾ ਹੈ, ਸਭ ਕੁਛ, ਕਿਉਂਕਿ ਉਹ ਗੁਰਮੰਦੇ ਹੈ। ਸਾਖਿਆ ਦੇ ਜੀ ਗੁਰੂ ਮਾਨਿਓ ਗ੍ਰੰਥ ਜੀ ਦੇ। ਇਸੇ ਬੁੱਤ ਪ੍ਰਸਤੀ ਦੇ ਅਗੇਂਸਟ ਅਸੀਂ ਇਹ ਗਿਆਨ ਦੀ ਖੜੀ ਕਰਨ ਲੱਗੇ ਹਾਂ ਵੀ ਸਾਡਾ ਗੁਰੂ ਗ੍ਰੰਥ ਨਹੀਂ ਹੈ, ਇਹ ਸਾਰੀ ਬਾਣੀ ਚ ਪੋਥੀ ਲਿਖੀ ਗਈ। ਪੋਥੀ ਪਰਮੇਸ਼ਰ ਕਾ ਥਾਨ, ਪੋਥੀ ਆਈ ਹੈ ਸਾਰੀ ਬਾਣੀ ਦੇ ਵਿੱਚ, ਔਰ ਇਹ ਪੋਥੀ ਰਹੀ ਹੈ, ਇਹ ਬਾਈਪਾਸ ਹੀ ਗਿਆਨ ਰਿਹਾ ਹੈ। ਇਹ ਜਿਹੜਾ ਇਕੱਠੀ ਕਰਕੇ ਸਾਰੀਆਂ ਪੋਥੀਆਂ ਨੂੰ ਗ੍ਰੰਥ ਬੰਨ ਦੇਣਾ, ਉਹਦਾ ਨਾਂ ਗ੍ਰੰਥ ਲਿਖ ਦੇਣਾ, ਇਹਨਾਂ ਨੂੰ ਪੁੱਛੋ ਸਾਰੀ ਬਾਣੀ 'ਚ ਇੱਕੋ ਵਾਰੀ ਗ੍ਰੰਥ ਦਾ ਨਾਂ ਆਇਆ ਹੈ, ਔਰ ਉਹ ਵੀ ਰਿਜੈਕਸ਼ਨ 'ਚ ਹੈ। ਇੱਕ ਵਾਰੀ ਗ੍ਰੰਥ ਦਾ ਨਾਂ ਆਇਆ ਹੈ, ਔਰ ਉਹ ਆਇਆ ਹੈ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਸਾਰੇ, ਉਹ ਹੈ ਅਸੰਖ ਗ੍ਰੰਥ ਮੁੱਖ ਵੇਦ ਪਾਠ। ਔਰ ਉਹ ਜਿਹੜੀ ਪੌੜੀ ਜਪਜੀ ਸਾਹਿਬ ਦੀ ਹੈ ਉਹ ਸਾਰੀ ਰਿਜੈਕਸ਼ਨ 'ਚ ਹੈ ਵੀ ਬਖਤ ਜਿੰਨੇ ਮਰਜ਼ੀ ਜਪ ਤਪ ਕਰੀ ਚੱਲ, ਸੰਘ ਗ੍ਰੰਥ ਮੁੱਖ ਵੇਦ ਪਾਠ ਸੰਘ ਯੋਗ ਮੰਨ ਰਹੇ ਹੁੰਦਾ ਸੰਘ, ਉਹ ਸਾਰੀ ਪੌੜੀ ਐਸੀ ਹੈ ਜਿਹੜੀ ਮਹਾਰਾਜ ਨੇ ਕੱਟ ਕੱਟ ਸੁੱਟੀ ਹੈ ਵੀ ਭਾਵੇਂ ਲੱਖਾਂ ਗ੍ਰੰਥਾਂ ਦੇ ਪਾਠ ਕਰ ਲਿਆ, ਸੰਘ ਗ੍ਰੰਥ ਮੁੱਖ ਵੇਦ ਪਾਠ ਆਇਆ ਹੀ ਨਹੀਂ ਨਾ ਬਾਕੀ ਸਾਰੀ ਬਾਣੀ 'ਚ। ਇਹਨਾਂ ਨਾਲ ਫਿਰ ਗ੍ਰੰਥ ਦਾ ਨਾਂ ਪੋਥੀ ਉਡਾ ਕੇ, ਇਹਨਾਂ ਨਾਲ ਗ੍ਰੰਥ ਦਾ ਨਾਂ ਸਾਰਿਆਂ ਨੂੰ ਬੰਨ ਕੇ ਪੋਥੀਆਂ ਵੀ ਹਿੰਦੂਆਂ ਦੇ ਬੜੇ ਬੜੇ ਗ੍ਰੰਥ ਹੁੰਦੇ ਸੀ, ਅਸੀਂ ਕਿਉਂ ਨਾ ਇੱਕ ਵੱਡਾ ਸਾਰਾ ਗ੍ਰੰਥ ਬਣਾ ਲਈਏ, ਉਹਨਾਂ ਨਾਲ ਵੀ ਇੱਕ ਫਿਰ ਸਾਰੀਆਂ ਪੋਥੀਆਂ ਇਕੱਠੀਆਂ ਕਰਕੇ ਉਹਦੀ ਫਿਰ ਐਨ ਜੀ ਫਿਰ ਔਰ ਜਿੰਮੇ ਲਾਤਾ ਵੀ ਗੁਰੂ ਅਰਜਨ ਪਾਤਸ਼ਾਹ ਨੇ ਬਣਾਇਆ ਫਿਰ ਜਿਲਤ ਬੰਨਣ ਲਈ, ਇਹਨੂੰ ਭੇਜਿਆ ਵੀ ਜਾ ਬਈ ਤੂੰ ਭਾਈ ਆ ਜਿਲਤ ਬਣਾ ਲਿਆ। ਫਿਰ ਉਹ ਜਿਲਦ ਬਣਾਉਣ ਗਿਆ ਐਡੀ ਵੱਡੀ ਜਿਲਦ, ਅਤੇ ਉਹ ਰਾਹ 'ਚ ਹੀ ਉਹਨੇ ਨਕਲ ਕਰ ਲਿਆ ਸਾਰਾ ਗ੍ਰੰਥ, ਔਰ ਉਹ ਫਿਰ ਖਾਰੀ ਭੀੜ ਹੋਈ।
ਉਹ ਜਿਹੜੀ ਬੀੜ ਸੀ ਉਹ ਖਾਰੀ ਬੀੜ ਹੋਈ। ਮਹਾਰਾਜ ਨੇ ਸਰਾਫ ਦਿੱਤਾ ਵੀ ਤੈਨੂੰ ਕਿਹਾ ਸੀ ਇਹਦੀ ਨਕਲ ਨਹੀਂ ਕਰਨੀ, ਤੇ ਤੂੰ ਰਾਹ 'ਚ ਹੀ ਨਕਲ ਕਰ ਲਈ ਇਹਦੀ ਸਾਰੀ। ਕਰਮ ਸਿੰਘ ਹਿਸਟੋਰੀਅਨ ਕਹਿੰਦਾ ਇਹਨਾਂ ਕਮਲ ਦੇ ਕੁਝਿਆਂ ਨੂੰ ਪੁੱਛੋ ਵੀ ਐਡਾ ਵੱਡਾ ਗ੍ਰੰਥ ਰਾਸਤੇ 'ਚ ਜਾਂਦੇ ਜਾਂਦੇ ਨਕਲ ਕਰ ਰਿਹਾ। ਹਰ ਕਹਾਣੀ ਇਹਨਾਂ ਦੀ ਫੇਲ ਹੋ ਰਹੀ ਹੈ। ਸੋ ਗ੍ਰੰਥ ਦਾ ਨਾਂ ਉੱਤੇ ਜਿਹੜਾ ਨਾਂ ਇੱਕ ਹੋਰ ਲਾਇਆ ਹੈ ਉਹ ਬਿਲਕੁਲ ਹੀ ਅੰਦਰੋਂ ਚੁਰਾ ਕੇ ਲਾਇਆ, ਉਹ ਹੈ ਸ੍ਰੀ ਗੁਰੂ ਤੇ ਸਾਹਿਬ ਪਿੱਛੇ, ਸ੍ਰੀ ਗੁਰੂ ਗ੍ਰੰਥ ਸਾਹਿਬ। ਔਰ ਜਿਹੜਾ ਸ੍ਰੀ ਗੁਰੂ ਸਾਹਿਬ ਹੈ ਉਹ ਸਾਡਾ ਬਾਣੀ ਦਾ ਲਫ਼ਜ਼, ਇਹਨਾਂ ਨੇ ਗ੍ਰੰਥ ਦੇ ਆਲੇ ਦੁਆਲੇ ਉਹ ਲਾਤਾ। ਉਹ ਸ੍ਰੀ ਗੁਰੂ ਸਾਹਿਬ ਅਕਾਲ ਪੁਰਖ ਨੂੰ ਕਿਹਾ ਹੈ, ਭੱਟਾਂ ਦੀ ਬਾਣੀ 'ਚ ਆਉਂਦਾ, ਸਤ ਯੁਗੇ ਰੱਛਿਆ ਕੀ ਧਰੂ ਭਰੇ, ਸ੍ਰੀ ਗੁਰੂ ਸਾਹਿਬ ਰੱਛਿਆ ਕਰੀ ਧਰੂ ਭਰੇ ਸਤ ਯੁਗੇ। ਸ੍ਰੀ ਗੁਰੂ ਸਾਹਿਬ ਅਕਾਲ ਪੁਰਖ ਨੂੰ ਕਿਹਾ ਹੈ, ਸ੍ਰੀ ਗੁਰੂ ਪਹਿਲਾ ਜਿਹੜਾ ਹੈ ਉਹ ਸਾਰਾ ਉਹਨੂੰ ਕਿਹਾ ਹੈ। ਜਦਕਿ ਰੋਜ਼ ਸੁਖਮਨੀ ਸਾਹਿਬ ਪੜ੍ਹਦੇ ਹਾਂ ਔਰ ਉਹਦੇ 'ਚ ਸਾਲੀ ਤੱਕ ਨਹੀਂ ਸਿੱਖਾਂ ਨੂੰ ਸਮਝ ਆਈ ਵੀ ਉਹ ਸੁਖਮਨੀ ਇੱਥੋਂ ਸ਼ੁਰੂ ਹੁੰਦੀ, ਆਦਿ ਗੁਰੇ ਨਵੇਂ, ਜੁਗਾਦ ਗੁਰੇ ਨਵੇਂ, ਸਤੇ ਗੁਰੇ ਨਵੇਂ, ਸ੍ਰੀ ਗੁਰਦੇਵ ਇਹ ਨਵੇਂ, ਵੀ ਮੈਂ ਕਿਹੜੇ ਗੁਰੂ ਨੂੰ ਨਮਸਕਾਰ ਕਰਾਂ ਜਿਹੜਾ ਆਦ ਤੂੰ ਹੈ, ਜੁਗਾਦ ਤੂੰ ਹੈ, ਸਾਰਾ ਪੜ੍ਹਦੇ ਰੋਜ਼ ਸਲੋਕ। ਇਸ ਕਰਕੇ ਸਾਡਾ ਜਿਹੜਾ ਇਹਦੇ ਨਾਲ ਸ੍ਰੀ ਗੁਰੂ ਸਾਹਿਬ ਲਾ ਲੈਣਾ, ਸ੍ਰੀ ਗੁਰੂ ਸਾਹਿਬ ਰੱਛਿਆ ਕੀ ਧਰੂ ਭਰੇ ਸਤ ਯੁਗੇ, ਅਕਾਲ ਪੁਰਖ ਨੂੰ ਸ੍ਰੀ ਗੁਰੂ ਸਾਹਿਬ ਕਿਹਾ ਹੈ, ਇਹਨਾਂ ਨੇ ਗ੍ਰੰਥ ਦੇ ਆਲੇ ਦੁਆਲੇ ਲਾਤਾ ਸ੍ਰੀ ਗੁਰੂ ਗ੍ਰੰਥ ਸਾਹਿਬ। ਅਸੀਂ ਕਹਿੰਦੇ ਇਹ ਪੋਥੀ ਪਰਮੇਸ਼ਰ ਕਾ ਥਾਨ, ਸੋਤ ਸੰਗ ਗਾਵਹਿ ਗੁਣ ਗੋਬਿੰਦ, ਪੂਰਨ ਬ੍ਰਹਮ ਗਿਆਨ। ਗ੍ਰੰਥ ਦਾ ਨਾਂ ਨਾਮ ਦਾ ਉਹ ਗ੍ਰੰਥ ਨੂੰ ਰਿਜੈਕਸ਼ਨ ਹੈ, ਅਸੰਖ ਗ੍ਰੰਥ ਮੁੱਖ ਵੇਦ ਪਾਠ। ਇਸ ਕਰਕੇ ਜਿਹੜਾ ਸਾਡਾ ਗੁਰ ਹੈ ਉਹ ਗ੍ਰੰਥ ਨਹੀਂ ਹੈ, ਸਾਡਾ ਗੁਰ ਸ਼ਬਦ ਹੈ। ਇਸ ਕਰਕੇ ਜਿਹੜਾ ਗ੍ਰੰਥ ਦਾ ਨਾਂ ਦੇ ਦੇਣਾ ਸਾਰਾ ਔਰ ਉਹਦੇ ਦਰਸ਼ਨਾਂ ਲਈ ਫਿਰ ਅਸੀਂ ਦੇਖ ਦੇਖ ਜੀਂਦੇ ਹਾਂ। ਸਾਰਾ ਪੁਜਾਰੀ ਟੋਲਾ ਇਸ ਚੀਜ਼ 'ਤੇ ਚੱਲ ਰਿਹਾ ਵੀ ਕੀ ਗੁਰ ਕਾ ਦਰਸ਼ਨ ਦੇਖੇ ਦੇਖੇ ਜੀਵਾ, ਗੁਰ ਕਾ ਦਰਸ਼ਨ ਦੇਖੇ ਦੇਖੇ ਜੀਵਾ, ਗੁਰ ਕੇ ਚਰਨ ਧੋਏ ਧੋਏ ਪੀਵਾ। ਇਹ ਕਿਉਂ ਲਾਈਨਾਂ ਆਈਆਂ? ਕਿਉਂਕਿ ਜਦੋਂ ਦਾ ਸ਼ਬਦ ਹੈ ਉਸ ਵੇਲੇ ਹਿੰਦੂਇਜ਼ਮ 'ਚ ਸਾਫ ਚੀਜ਼ ਬਾਹਰ ਹੋ ਰਹੀ ਸੀ। ਉਹਨਾਂ ਦਾ ਗੁਰੂ ਦੇਹ 'ਚ ਹਰ ਖੱਤਰੀ ਦੇ ਘਰ ਦਾ ਹਰ ਦਾ ਬ੍ਰਾਹਮਣ ਗੁਰੂ ਹੁੰਦਾ ਸੀ ਔਰ ਜੰਗਲਾਂ 'ਚ ਜਾਂਦੇ ਸੀ ਰਿਸ਼ੀ ਮੁਨੀਆਂ ਸਾਰਿਆਂ ਦੇ ਵਿੱਚ ਜਿਹੜਾ ਗੁਰੂ ਹੁੰਦਾ ਸੀ ਉਹਨੂੰ ਸਾਰੀ ਉਮਰ ਦੇਖ ਦੇਖ ਜੀਂਦੇ ਸੀ ਔਰ ਉਹਦੇ ਚਰਨ ਧੋਏ ਧੋਏ ਪੀਂਦੇ ਸੀ। ਨਹੀਂ ਹੈ ਤਾਂ ਆਹ ਮਹਾਂਭਾਰਤ ਦੀਆਂ ਮੂਵੀਆਂ ਨਿਕਲ ਆਈਆਂ, ਜਾ ਕੇ ਦੇਖ ਲਓ ਕ੍ਰਿਸ਼ਨ ਮਹਾਰਾਜ ਕਿੱਦਾਂ ਬਾਲ ਉਹ ਚਿਲਮਚੀ ਲੈ ਕੇ ਸਾਰਿਆਂ ਸਾਧੂਆਂ ਦੇ ਪੈਰ ਧੋਂਦੇ। ਇਹ ਰੈਲੇਟਿਵ ਹੈ। ਮਹਾਰਾਜ ਨੇ ਕਿਹਾ ਉਹ ਇਹ ਚਰਨ ਨਹੀਂ ਹੈ, ਸਾਡੇ ਚਰਨ ਜਪਣ ਵਾਲੇ ਆਪਣੇ ਚਰਨ ਜਪਾਏ ਹਨ ਵਿੱਚ ਦੋ ਖੜੋ ਅਸੀਂ ਕੱਢੀ ਆ ਰਹੇ ਹਾਂ, ਸਾਡਾ ਸਾਡੀ ਗੁਰੂ ਦੀ ਦੇਹ ਨਹੀਂ ਹੈ, ਉਹ ਬੰਦਾ ਨਹੀਂ ਹੈ। ਇਸ ਕਰਕੇ ਗੁਰ ਕੇ ਚਰਨ ਧੋਏ ਧੋਏ ਪੀਵਾਂ, ਉਹ ਕੀ ਹੈ? ਉਹ ਰਹਾ ਉਹਦੀ ਤੱਕ ਦੱਸੇਗੀ ਵੀ ਚਰਨ ਕਿੱਦਾਂ ਪੀਣੀ ਹੈ।
ਤਿਸ ਗੁਰ ਕੋ ਸਿਮਰ ਸਾਸੇ ਗੁਰ ਕੇ ਚਰਨ ਧੋਏ ਧੋਏ ਪੀ।
ਆ ਸਾਰੀ ਸਿੱਖੀ ਡੀ ਰੇਲ ਜਿਹੜੀ ਹੋਈ ਹੈ ਉਹਨਾਂ ਦਾ ਕਸੂਰ ਨਹੀਂ ਹੈ, ਸਾਰਾ ਕਸੂਰ ਭਾਈ ਗੁਰਦਾਸ ਦੀਆਂ ਵਾਰਾਂ ਦਾ ਹੈ। ਉਹਦੀ ਕੱਚੀ ਬਾਣੀ ਉਹਦੇ 'ਚੋਂ ਲਿਖਦੀ ਜੀ, ਗੁਰੂ ਨਾਨਕ ਆਪਣੇ ਪੈਰ ਧੁਆ ਧੁਆ ਕੇ ਅਤੇ ਪੜਾਉਂਦਾ ਸੀ ਅਤੇ ਤਾਂ ਸਿੱਖ ਬਣਦੇ ਸੀ। ਅਸੀਂ ਇਹ ਚੀਜ਼ਾਂ ਤਾਂ ਕੱਢ ਰਹੇ ਹਾਂ ਵੀ ਸਿੱਖ ਨੂੰ ਜਾਗ ਆਏ, ਇਹ ਜਿਹੜੀਆਂ ਝੂਠੀਆਂ ਵਾਰਾਂ ਜਾਂ ਜਿਹੜੇ 'ਚੋਂ ਸਾਰਾ ਹੀ ਬ੍ਰਾਹਮਣਵਾਦ ਕਰਮ ਕਾਂਡ ਔਰ ਇਹ ਅਨੋਨੀਮਸ ਵਾਰਾਂ ਹੈ, ਇਹਨਾਂ ਦੇ ਉੱਤੇ ਨਾਂ ਨਹੀਂ ਹੈ, ਪਤਾ ਨਹੀਂ ਕਿਹਨੇ ਲਿਖੀਆਂ। ਇਸ ਕਰਕੇ ਚਰਨ ਧੋਏ ਧੋਏ ਪੀਵਾਂ, ਗੁਰੂ ਦੀ ਵਾਰ ਲਿਖੀ ਹੈ ਬਾਬੇ ਨਾਨਕ ਦੀ ਵੀ ਚਰਨ ਧੋਏ ਰਹਿ ਰਾਸ ਕਰ ਚਰਨਾਮਤ ਗੁਰਸਿੱਖਾਂ ਫੈਲਾਇਆ, ਵੀ ਬਾਬਾ ਆਪਣਾ ਗੂਠਾ ਪੈਰ ਦਾ ਗਾਂਹ ਕੱਢਦਾ ਸੀ ਔਰ ਉਹਦੇ ਥੱਲੇ ਬਾਟਾ ਰੱਖਿਆ ਜਾਂਦਾ ਸੀ, ਗੂਠੇ 'ਤੇ ਪਾਣੀ ਪੈਰ 'ਤੇ ਪਾ ਕੇ ਉਹ ਫਿਰ ਜਿਹੜਾ ਪਿਆਲੇ 'ਚ ਪਾਣੀ ਆਉਂਦਾ ਸੀ ਉਹ ਸਾਰੇ ਸਿੱਖ ਪੀਂਦੇ ਸੀ, ਚਰਨਾਮਤ ਚਰਨਾਂ ਦਾ ਮੰਤ।
ਚਰਨ ਤੋਂ ਆ ਕੇ ਪਾਉਂਦਾ ਸੀ ਬਾਬਾ ਨਾਨਕ, ਜਦ ਕਿ ਉਹਦਾ ਪਹਿਲਾ ਸਿੱਖ ਗੁਰੂ ਅੰਗਦ ਸ਼ਾਦੀ ਭਰਦਾ ਆਪਣੇ ਸਲੋਕ ਚ ਵੀ ਮੈਨੂੰ ਏਦਾਂ ਚਰਨ ਪਲਾ ਕੇ ਨਹੀਂ ਸੀ ਬਾਬੇ ਨਾਲ ਪਲਾਏ, ਉਹਨੇ ਕੀ ਕੀਤਾ ਸੀ, ਦੇਖਿਆ ਆਖੇ ਬੁਝਾਇਆ, ਦੇਖਿਆ ਆਖੇ ਬੁਝਾਇਆ, ਸਿਫਤੀ ਸੱਚੇ ਸਮੇਂ ਮੈਨੂੰ ਤੇ ਦੇਖਿਆ ਕੰਨ ਚ ਮੇਰੀ ਆਖ ਕੇ ਮੈਨੂੰ ਮੇਰੇ ਕੰਨ ਦੇ ਵਿੱਚ ਦੇਖਿਆ ਆਖ ਬੁਝਾਇਆ, ਲੈ ਵੀ ਤੂੰ ਨਾਮ ਜਪਦਾ ਰਹਿ ਤੇ ਇਹਦੇ ਚ ਸੱਚ ਨਾਲ ਸਮਾ ਜਾਏਗਾ ਤੂੰ, ਤੇ ਜਿਹਨਾਂ ਨੂੰ ਇਹੋ ਜਿਹੀ ਦੇਖਿਆ ਮਿਲ ਜਾਏ ਬਾਬੇ ਨਾਨਕ ਦੀ ਕੰਨ ਦੇ ਵਿੱਚ, ਉਹਨੂੰ ਹੋਰ ਗੁਰੂ ਕਰਨ ਦੀ ਲੋੜ ਨਹੀਂ ਹੈ, ਉਹਨੂੰ ਹੋਰ ਉਪਦੇਸ਼ ਲੈਣ ਦੀ ਕੀ ਲੋੜ ਹੈ, ਤਿੰਨ ਕੋ ਕਿਆ ਉਪਦੇਸ਼ੀਏ ਜਿਨ ਗੁਰੂ ਨਾਨਕ ਦੇ। ਹੁਣ ਗੁਰੂ ਅੰਗਦ ਸਾਹਿਬ ਦੇ ਕਹਿ ਰਹੇ ਮੈਨੂੰ ਏਦਾਂ ਦੇਖਿਆ ਮੇਰੀ, ਤੇ ਭਾਈ ਗੁਰਦਾਸ ਕਹਿੰਦੇ ਵੀ ਚਰਨ ਧੋਏ ਰਹਿ ਰਾਸ ਕਰ, ਚਰਨਾਵਤ ਗੁਰਸਿੱਖਾਂ ਪਲਾਇਆ। ਇਹੋ ਹੀ ਸਾਡੇ ਇਹ ਜਿਹੜਾ ਜਿੰਨੇ ਵੀ ਅੱਜ ਸਿੱਧਾਂ ਸਿੱਖੀ 'ਚ ਇਹ 300 ਸਾਲ ਦਾ ਧੋਖਾ ਸਾਡੇ ਨਾਲ ਸਕੈਂਡਲ ਹੋ ਰਿਹਾ ਹੈ। ਗੁਰੂ ਕਾਲ ਵੇਲੇ ਗੁਰੂ ਸ਼ਬਦਾਂ ਵੇਲੇ ਚੀਜ਼ ਨਹੀਂ ਸੀ ਸੰਗਤ 'ਚ, ਭਾਈ ਗੁਰਦਾਸ ਦੀਆਂ ਵਾਰਾਂ ਜਿਹੜੀਆਂ ਹੈ ਉਹ ਝੂਠੀਆਂ ਆਪ 'ਚ ਹੀ ਸਾਬਤ ਹੁੰਦੀਆਂ ਹੈ। ਅਸੀਂ ਹੁਣੇ ਜੇ ਲੇਟੈਸਟ ਬੁਲੇਟਿਨ ਛੱਡ ਰਹੇ ਹਾਂ ਵੀ ਭਾਈ ਗੁਰਦਾਸ ਇੱਕ ਬੰਨੇ 'ਤੇ ਕਹਿ ਰਿਹਾ ਹੈ ਕਰਤਾਰਪੁਰ ਧਰਮਸਾਲ, ਔਰ ਧਰਮਸਾਲ ਦੀ ਸੁਰਤ ਕਰਨ ਦੇ ਧਰਮਸਾਲ ਲਫ਼ਜ਼ ਸੀ ਬਾਹਰ, ਗੁਰਦੁਆਰੇ ਦਾ ਨਾਂ ਧਰਮਸਾਲ ਹੀ ਲਿਖਦਾ, ਔਰ ਇੱਕ ਕਵਿਤ 'ਚ ਲਿਖ ਜਾਂਦਾ ਹੈ ਭਈ ਜੇ ਬੇੜੀ ਨੂੰ ਅੱਗ ਲੱਗ ਜਾਏ ਤਾਂ ਬੰਦਾ ਕਿੱਧਰ ਚਲੇ ਜਾਏ, ਉਸ ਛੇਤੀ ਨਾਲ ਬੁਝਾ ਸਕਦੇ ਹਾਂ ਪਾਣੀ ਇੰਨਾ ਵੀ ਜੇ ਬੇੜੀ ਨੂੰ ਵੀ ਅੱਗ ਲੱਗ ਜਾਏ ਫਿਰ ਉਹਦਾ ਬਚਾਅ ਨਹੀਂ ਹੈ। ਇਸ ਤਰ੍ਹਾਂ ਉਹ ਕਹਿੰਦਾ ਜੇ ਗੁਰਦੁਆਰੇ ਜਾਈਏ ਤੇ ਉੱਥੇ ਮਾਇਆ ਵਰਤੀ ਹੋਵੇ ਤੇ ਕਿੱਧਰ ਜਾਏ ਸਿੱਖ, ਕਿੱਧਰ ਜਾਵੇ, ਗੁਰਦੁਆਰਾ ਲਫ਼ਜ਼ ਲਿਖਦਾ। ਇਹਦਾ ਮਤਲਬ 12 ਐਸੀਆਂ ਵੀ ਹੈ ਜਿਹੜੀਆਂ ਹੁਣੇ ਜੇ ਘੜੀਆਂ ਗਈਆਂ, ਗੁਰਦੁਆਰਾ ਅੱਗ ਲੱਗ ਜਾਏ ਜੇ ਗੁਰਦੁਆਰੇ 'ਚ ਹੀ ਮਾਇਆ ਵਰਤਣ ਲੱਗ ਪਏ ਤੇ ਸਿੱਖ ਕਿੱਧਰ, ਇਹ ਹੁਣੇ ਜੇ ਕਿਸੇ ਬੰਦੇ ਦੀ ਸ਼ਰਾਰਤ। ਇਸ ਕਰਕੇ ਗੁਰਦੁਆਰਾ ਸਾਡਾ ਅੰਦਰ ਹੈ, ਉਹ ਲਫ਼ਜ਼ ਸਾਰੀ ਸਿੱਖੀ ਹੁਣ ਤੱਕ ਧਰਮਸਾਲ ਕਹਿ ਰਹੀ ਸੀ ਬਾਹਰ, ਇਹ ਹੁਣੇ ਜੇ ਸਾਰੀਆਂ ਚੀਜ਼ਾਂ, ਅਗਰ ਅਸੀਂ ਨਿਪ ਦੀ ਈਵਲ ਇਨ ਦੀ ਵੱਢ, ਜੇ ਸਿੱਖ ਇਸ ਗਿਆਨ ਦੇ ਹਿਸਾਬ ਨਾਲ ਝੂਠੀਆਂ ਚੀਜ਼ਾਂ ਹੁਣੇ ਨਾ ਦੱਬਣਗੇ ਸਾਡੇ ਗਾਂ ਪੁਸ਼ਤਾਂ ਖਰਾਬ ਹੋ ਜਾਣਗੀਆਂ। ਵੀ ਬਾਬਾ ਇੱਦਾਂ ਚਰਨ ਧੋ ਕੇ ਪੈਰ ਪਲਾਉਂਦਾ ਸੀ, ਜਦਕਿ ਉਹਦਾ ਸਿੱਖ ਪਹਿਲਾਂ ਕਹਿੰਦਾ ਵੀ ਮੈਨੂੰ ਤਾਂ ਦੇਖਿਆ ਆਖ ਬੁਝਾਇਆ, ਗੁਰਮੰਤਰ ਦਿਓ ਹਰ ਕਾਨ। ਇਸ ਕਰਕੇ ਸਾਨੂੰ ਉਹ ਜਿਹੜੀ ਦੇਖਿਆ ਹੈ, ਔਰ ਇਹ 12 ਇਸੇ ਕਰਕੇ ਹੀ ਪੁਆੜਾ ਹੈ ਵੀ ਇਹੋ ਜਿਹੀਆਂ ਫਿਰ ਨਾਲ ਤੁਕਾਂ ਦੇ ਦਿੰਦੇ ਹੈ,
ਗੁਰ ਕੇ ਚਰਨ ਧੋਏ ਧੋਏ ਪੀ।
ਮੇਰਾ ਸ਼ਬਦ ਗੁਰੂ ਹੈ ਉਹ ਜੇ ਤਰਨੀ ਆ, ਲੇਕਿਨ ਸਾਹਮਣੇ ਇਹ ਚੀਜ਼ ਹੋ ਰਿਹਾ ਸੀ, ਉਹਦੀ ਰੈਲੇਟਿਵ ਚੀਜ਼ ਲਿਖੀ ਹੈ ਉਹਨਾਂ ਦਾ ਠਾਕਰ ਪੱਥਰ ਦਾ, ਅਸੀਂ ਤੂੰ ਠਾਕਰ ਤੁਮ ਪੈਰ ਦਾਸ, ਉਹਨਾਂ ਦਾ ਵੰਝਲੀ ਵਜਾਉਣ ਵਾਲਾ ਕ੍ਰਿਸ਼ਨ ਕਰ ਉਹ ਮੁਰਲੀ ਧਰ, ਉਹ ਸਾਡਾ ਮੁਰਲੀ ਧਰ ਅਕਾਲ ਪੁਰਖ, ਜਿੰਨੇ ਨਾਂ ਜਗਦੀਸ਼ ਉਹਨਾਂ ਦਾ ਉਹ ਜੈ ਜਗਦੀਸ਼ ਹਰੇ, ਸਾਡਾ ਜਗਦੀਸ਼ ਰੱਬ ਹੈ, ਇੱਕ ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼, ਹਰ ਲਫ਼ਜ਼ ਉਹ ਹੋਏਗਾ ਜੇ ਸਿੱਖ ਬਚ ਗਿਆ ਇੱਥੋਂ ਤੇ ਸਾਫ਼ ਹੋ ਜਾਣ ਲਈ, ਤੇ ਸਾਰੀ ਸਿੱਖੀ ਹੀ ਹਿੰਦੂ ਬਣੀ ਜਾਂਦੀ ਹੈ, ਉਸੇ ਤਰ੍ਹਾਂ ਦੀ ਪੂਜਾ ਉਹੋ ਹੀ ਢੰਗ, ਕਿਉਂਕਿ ਇਹ ਲਫ਼ਜ਼ ਐਸੇ ਖਤਰਨਾਕ ਹੈ। ਹੁਣ ਇੱਥੇ ਕੀ ਕਰ ਲਓਗੇ ਜੇ ਧਿਆਨ ਦੇ ਨਾਲ ਗੁਰ ਦੇ ਰਾਰੇ ਨੂੰ ਔਂਕੜ ਦੇਖ ਕੇ ਬਾਬੇ ਨਾਨਕ ਦੇ ਸ਼ਬਦ ਨਾਲ ਯਾਦ ਕਰਾਂਗੇ ਵੀ ਗੁਰ ਕੀ ਹੈ, ਤਤ ਨਿਰੰਜਨ ਜੋਤ ਸਬਾਈ ਸੋਹੰਗ ਭੇਦ ਨਾ ਕੋਈ ਜੀਉ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਉ। ਇਸ ਕਰਕੇ ਸਾਡਾ ਗੁਰ ਪਰਮੇਸ਼ਰ ਹੈ,
ਗੁਰ ਕੇ ਚਰਨ ਧੋਏ ਧੋਏ ਪੀ
ਆ ਗਿਆ,
ਇਹ ਗੁਰ ਕੀ ਰੇਣ ਨਿਤ ਮਜਨ ਕਰੂੰ, ਗੁਰ ਕੀ ਰੇਣ ਮਜਨ ਕਰੂੰ, ਜਨਮ ਜਨਮ ਕੀ ਹਮੇ ਮਾਲ ਹਰੂੰ।
ਆ ਵੀ ਇੱਕ ਆ ਗਿਆ ਵੀ ਗੁਰ ਕੀ ਧੂੜੀ ਰੇਣ ਕਹਿੰਦੇ ਆ ਧੂੜੀ ਨੂੰ, ਗੁਰ ਕੀ ਰੇਣ ਨਿਤ ਮਜਨ ਕਰੂੰ। ਅਸੀਂ ਪਹਿਲਾਂ ਦੱਸ ਦਈਏ ਵੀ ਇਹ ਜਿਹੜਾ ਔਂਕੜ ਹੈ ਨਾ, ਇਹ ਸਾਨੂੰ ਬਚਾ ਗਿਆ। ਜੇ ਕਿਤੇ ਔਂਕੜ ਦਾ ਜਿਹੜਾ ਇਹਨਾਂ ਨੂੰ ਸਮਝ ਨਹੀਂ ਆਇਆ, ਔਰ ਹਜ਼ਾਰਾਂ ਦੀ ਗਿਣਤੀ 'ਚ ਨਵੀਆਂ ਬੀੜਾਂ 'ਚ ਔਂਕੜ ਗਾਇਬ ਕਰ ਦਿੱਤੇ ਆ,
ਇੱਥੇ ਤੁਹਾਡੇ ਸਾਹਮਣੇ ਗਿਆਨ ਹੈ। ਜਰਾ ਦੇਖੋ ਗੁਰ ਕਾ ਦਰਸ਼ਨ ਦੇਖੇ ਦੇਖੇ ਜੀਵਾਂ, ਦਰਸ਼ਨ ਦੇ ਨੰਨੇ ਨੂੰ ਔਂਕਰ। ਇਹ ਹੈ ਅੰਦਰਲਾ ਸੱਚਾ ਤੇ ਸ਼ਬਦ ਦਾ ਦਰਸ਼ਨ। ਜਿੱਥੇ ਔਂਕੜ ਆ ਜਾਏ ਕੀਰਤਨ ਨੂੰ, ਉਹ ਹੈ ਅੰਦਰਲਾ ਸੱਚਾ ਤੇ ਸ਼ਬਦ ਦਾ ਕੀਰਤਨ। ਇਸ਼ਨਾਨ ਆ ਜਾਏ ਉਹਦੇ ਨੰਨੇ ਨੂੰ ਔਂਕੜ ਹੋਊ, ਉਹ ਹੈ ਅੰਦਰਲਾ ਸੱਚਾ ਤੇ ਸ਼ਬਦ ਦਾ ਇਸ਼ਨਾਨ। ਦਾਨ ਆ ਜਾਏ ਉਹ ਹੈ ਅੰਦਰਲਾ ਸੱਚਾ ਤੇ ਸ਼ਬਦ ਦਾ ਨਿਸ਼ਾਨ। ਜਿੱਥੇ ਔਂਕੜ ਆ ਜਾਏ ਉਹਦੇ ਤਿੰਨ ਫੰਕਸ਼ਨ ਮੇਨ ਨੇ, ਉਹ ਹੈ ਅੰਦਰਲਾ ਸੱਚਾ ਤੇ ਸ਼ਬਦ। ਜਿੱਥੇ ਸਿਹਾਰੀ ਆ ਜਾਏ ਅਖੀਰਲੇ ਲਫ਼ਜ਼ ਦੇ ਨਾਲ, ਉਹ ਹੈ ਸਦਾ ਹੀ। ਹੁਣ ਗੁਰ ਕਾ ਦਰਸ਼ਨ ਦੇਖੇ ਦੇਖੇ ਜੀਵਾਂ, ਸਦਾ ਹੀ ਮੈਂ ਦੇਖ ਦੇਖ ਕੇ। ਗੁਰ ਕਾ ਦਰਸ਼ਨ ਦੇਖੇ ਦੇਖੇ ਜੀਵਾਂ, ਗੁਰ ਕੇ ਚਰਨ ਧੋਏ ਧੋਏ ਪੀ। ਉਹਨਾਂ ਦੇ ਗਿਆਨ ਨੂੰ ਟੋਕ ਲਾਈ ਹੈ ਵੀ ਦੇਖੋ ਤੁਸੀਂ ਪੀਂਦੇ ਹੋ, ਪਰ ਮੇਰਾ ਗੁਰ ਕੌਣ ਹੈ? ਉਹ ਹੈ ਗੁਰ ਮੇਰੇ ਪ੍ਰਾਣ, ਸਤੇ ਗੁਰ ਮੇਰੀ ਰਾਸ, ਗੁਰ ਮੇਰੇ ਪ੍ਰਾਣ, ਸਤੇ ਗੁਰ ਮੇਰੀ ਰਾਸ। ਗੁਰ ਕੀ ਰੇਣ ਮਜਨ, ਦੋ ਲਫ਼ਜ਼ ਆਉਣਗੇ, ਜੇ ਸਮਝ ਗਏ ਸਾਰਾ ਬਾਰਾਂ ਮਾਹ ਵੀ ਖੁੱਲ ਜਾਓ ਔਰ ਸਾਰੇ ਕੁਛ ਖੁੱਲ ਜੂ। ਇੱਕ ਹੈ ਇਸ਼ਨਾਨ, ਇੱਕ ਹੈ ਮਜਨ। ਮਜਨ ਤੀਰਥਾਂ ਦੇ ਇਸ਼ਨਾਨ ਨੂੰ ਕਹਿੰਦੇ। ਆਮ ਜਿਹੜਾ ਨਹਾਉਣਾ ਇਸ਼ਨਾਨ ਆਏਗਾ, ਉਹ ਦਰਿਆਵਾਂ ਦਾ ਨਹਾਉਣਾ ਜਾਂ ਪਾਣੀ ਦਾ ਨਹਾਉਣਾ ਜਾਂ ਘਰ ਨਹਾਉਣਾ, ਉਹਨੂੰ ਇਸ਼ਨਾਨ ਲਿਖਿਆ ਹੈ ਇਸ ਸਾਰੇ ਗਿਆਨ 'ਚ। ਲੇਕਿਨ ਜਿਹੜਾ ਮਜਨ ਹੈ, ਇਹਦਾ ਬੜਾ ਫਲ ਲਿਖਿਆ ਇੱਦਾਂ ਸ਼ਾਸਤਰਾਂ 'ਚ ਵੀ ਜਿੱਥੇ ਤੀਰਥ ਹੈ ਵੱਡੇ, ਅਗਰ ਉੱਥੇ ਜਾ ਕੇ ਮਜਨ ਕਰੋਗੇ, ਉਸ ਨੂੰ ਮਜਨ ਕਿਹਾ। ਇਸ ਕਰਕੇ ਮਜਨ ਜਿੱਥੇ ਆ ਜਾਏ ਉਹਦਾ ਬਹੁਤ ਫਲ ਹੈ। ਉਹ ਮਹਾਰਾਜ ਨਾ ਕਿਹਾ ਵੀ ਮੈਂ ਤੇ ਗੁਰ ਦੀ ਰੇਣ ਨਾਲ ਹੀ ਮਜਨ ਕਰ ਲੈਂਦਾ। ਹੁਣ ਜੇ ਸਾਡਾ ਸ਼ਬਦ ਹੈ ਗੁਰੂ, ਤੇ ਉਸ ਦੇਹ ਵਾਲੀ ਰੇਣ ਨਹੀਂ ਰਹਿ ਜਾਂਦੀ। ਸਾਰਾ ਇੱਕ ਡੈਫੀਨੇਸ਼ਨ ਸਮਝ ਲਓ ਸਾਰੀਆਂ ਕੜੀਆਂ, ਲੇਕਿਨ ਇਹ ਰੈਲੇਟਿਵ ਗਿਆਨ ਹੈ। ਜਿੱਦਾਂ ਉਹ ਸਾਧੂਆਂ ਦੀ ਧੂੜੀ 'ਚ ਇਸ਼ਨਾਨ ਕਰਦੇ ਸੀ, ਅਸੀਂ ਇੱਕੋ ਧੂੜੀ ਦੇਵਾਂਗੇ ਅੱਜ ਇਸ਼ਨਾਨ। ਮਾਘ ਮਜਨ ਸੰਗੇ ਸਾਧੂਆਂ ਧੂੜੀ ਕਰ ਇਸ਼ਨਾਨ, ਇਹ ਸਾਰਾ ਉਹ ਕਰਦੇ ਸੀ ਮਾਘ ਦੇ ਮਹੀਨੇ ਦੇ ਵਿੱਚ ਮਜਨ ਕਰਨਾ, ਜਾ ਕੇ ਉੱਥੇ ਜਿਹੜੇ ਸਾਧੂਆਂ ਉਹਨਾਂ ਦੀ ਰੇਣ। ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਅਤੇ ਅੱਗੇ ਮਹਾਰਾਜ ਨੇ ਇੱਕ ਵਿੱਚ ਰੀੜ ਦੀ ਹੱਡੀ ਲਾਤੀ ਬੈਕਬੋਨ ਸਾਰੇ ਉਸ ਗਿਆਨ 'ਚ ਵੀ ਇਹ ਸਾਰਾ ਕੁਛ ਤੂੰ ਕਿੱਦਾਂ ਕਰੇਗਾ? ਹਰ ਕਾ ਨਾਮ 'ਤੇ ਆਏ ਸਨ, ਹਰ ਕਾ ਨਾਮ 'ਤੇ ਆਏ ਸੁਣ, ਇਹੋ ਹੀ ਤੇਰਾ ਮਜਨ ਹੈ, ਇਹੋ ਇਸ਼ਨਾਨ। ਇੱਕ ਚੀਜ਼ ਵਿੱਚ ਲਾਈ ਹਰ ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਤੇ ਆਏ ਨਾਲ ਸੁਣੇ, ਸੁਣ ਤੂੰ ਇਹੋ ਹੀ ਸਾਰਿਆਂ ਨੂੰ ਦਾਨ ਕਰ। ਇਹ ਕਹਿੰਦੇ ਜੀ ਹਰ ਕਾ ਨਾਮ ਵੀ ਜਪੋ ਤੇ ਨਾਲ ਸਭਨਾਂ ਨੂੰ ਕਰਦਾ। ਉਹ ਗਈ ਸਾਰਾ ਸਾਰਾ ਗਿਆਨ ਉਸ ਲਾਈਨ ਤੇ ਆਏਗਾ, ਹਰ ਕਾ ਨਾਮ ਤੇ ਆਏ ਸਨ। ਨਾਮ ਦਾ ਜਿਹੜਾ ਹੈ ਉਹਦੇ 'ਚ ਮਜਨ ਆ ਜਾਏਗਾ, ਉਹਦੇ 'ਚ ਸਭ ਕੁਛ ਆ ਜਾਏਗਾ। ਇਸ ਕਰਕੇ ਉਹੀ ਦਾਨ ਹੈ, ਉਹੀ ਇਸ਼ਨਾਨ ਹੈ। ਨਾਮ ਦਾਨ ਇਸ਼ਨਾਨ ਦ੍ਰਿੜ ਕਰ ਪਿੱਛੇ ਲੈ ਚੁੱਕੇ ਹਾਂ। ਇਸ ਕਰਕੇ ਸਾਡਾ ਜਿਹੜਾ ਹੈ ਨਾਮ ਜਪਣ 'ਚ ਸਾਰੀ ਚੀਜ਼ ਆ ਜਾਂਦੀ ਹੈ, ਉਹੀ ਰੇਣ ਹੈ, ਉਹੀ ਸਭ ਕੁਛ ਹੈ। ਗੁਰ ਕੀ ਰੇਣ ਨਿਤ ਮਜਨ ਕਰੂੰ, ਅਸੀਂ ਨੇਤੀ ਉਹ ਤੇ ਕਿਤੇ ਬਾ ਜਿਹੜਾ ਕੁੰਭ ਦਾ ਮੇਲਾ ਉਹਦੇ ਬਾਹਰੀ ਵਾਰੀ ਆਉਂਦਾ, ਉੱਥੇ ਜਾ ਕੇ ਕਿਤੇ ਮਜਨ ਕਰਾਂਗੇ? ਆ ਸਾਡਾ ਕਹਿੰਦਾ ਤੂੰ ਨੇਤੀ ਮਜਨ ਕਰ। ਉਬਾਰਾ ਮੇਰਾ ਵੱਡਾ ਭਰਾ ਪੜ੍ਹਨ 'ਚ ਜ਼ਰਾ ਖੇਡਦਾ ਰਹਿੰਦਾ ਸੀ, ਬੜੇ ਗਲੇਲੇ ਗਲਾਲੇ ਚਲਾਉਂਦਾ ਰਹਿੰਦਾ ਸੀ। ਮੈਂ ਪਹਿਲਾਂ ਇੱਕ ਸਾਲ ਲੱਗੇ ਸੀ, ਉਹ ਮੈਂ ਛਾਲ ਮਾਰੀ ਉਹਦੇ ਨਾਲ ਹੋ ਗਿਆ, ਫਿਰ ਉਹ ਮੇਰੇ ਨਾਲ ਹੋ ਗਿਆ, ਫਿਰ ਮੈਂ ਉੱਥੋਂ ਵੀ ਗਾਹ ਲੰਘ ਗਿਆ, ਉਹ ਫੇਲ ਹੀ ਹੁੰਦਾ ਆਇਆ। ਅਤੇ ਉਹਨੂੰ ਮੈਂ ਕਿਹਾ ਜਗਿੰਦਰਾ ਤੂੰ ਐਰਕੀ ਵੀ ਫੇਲ ਹੋ ਗਿਆ, ਕਹਿੰਦਾ ਐਵੇਂ ਤੂੰ ਮੂੰਹ ਬਣਾਇਆ ਲੰਮਾ ਜਿਹਾ, ਇੱਕ ਕੁੰਭ ਦਾ ਮੇਲਾ ਜਿਹੜਾ ਬਾਰੀ ਬਾਰੀ ਆਉਣਾ, ਅਗਲੇ ਸਾਲ ਮੈਂ ਫੇਲ ਦੇ ਦੇਣਾ। ਪਿਆ ਤੋ ਕੁੰਭ ਦਾ ਮੇਲਾ ਬਾਰੀ ਬਾਰੀ ਕਿਤੇ ਇਸ਼ਨਾਨ ਕਰੋਗੇ? ਤੇ ਮਹਾਰਾਜ ਕਹਿੰਦਾ ਮੈਂ ਤੇ ਨੇਤੀ ਕਰਦਾ। ਗੁਰ ਕੀ ਰੇ ਨਿਤ ਮਜਨ ਕਰ, ਨਿਤ ਗੁਰ ਕੀ ਰੇ ਨਿਤ ਮਜਨ ਕਰ, ਇਹ ਜਨਮ ਜਨਮ ਕੀ ਹਮੇ ਮਲ ਹਰ, ਇਸ ਗੁਰ ਕਾ ਚੁਲਾਮ ਪਾਖਾ, ਤੇ ਸਤਿਗੁਰ ਕਾ ਚੋਲਾ ਪਾ। ਸੋਰੀ ਸਿੱਖੀ ਚ ਪੱਖਾ ਚਲਾਇਆ ਜਾ ਰਿਹਾ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਪਲੰਘ ਦੇ ਉੱਤੇ ਪੱਖਾ ਛੱਡਿਆ ਹੁੰਦਾ, ਉਹ ਭਮੀਰੀ ਜਿਹਾ ਨਿਕਾ ਜਿਹਾ, ਔਰ ਫਿਰ ਉਹ ਕਮਰਾ ਲਹਿਦਾ ਬਣਾਇਆ ਉੱਥੇ, ਫਿਰ ਪਲਕ ਦੇ ਸਾਰੇ ਪਾਵਿਆਂ ਨੂੰ ਨਾ ਰੱਸੀਆਂ ਪਾ ਕੇ ਪੰਗੂੜਿਆਂ ਨੂੰ ਟੰਗੇ ਆ, ਉੱਥੋਂ ਗ੍ਰੰਥ ਸਾਹਿਬ ਲਿਆ ਕੇ ਹੂਟੇ ਦਵਾ ਕੇ ਉਹਨੂੰ ਸਿਰ ਤੇ, ਫਿਰ ਉਸ ਪਲੰਘ 'ਚ ਪਾਉਂਦੇ ਆ, ਪਲੰਘ 'ਚ ਪਾ ਕੇ ਫਿਰ ਜਿੱਦਾਂ ਉਹਨੂੰ ਹੂਟਾ ਦੇ ਕੇ ਆਉਂਦੇ ਆ ਰਾਤ ਨੂੰ। ਹਾਂ, ਔਰ ਉਹ ਮੰਗਲਾ ਸਾਹਿਬ ਸੀਸਗੰਜ ਸਾਰੇ ਏਅਰ ਕੰਡੀਸ਼ਨ ਕਮਰੇ ਆ ਵੀ ਗੁਰੂ ਨੂੰ ਗਰਮੀ ਨਾ ਲੱਗੇ। ਇੱਥੇ ਤੱਕ ਅਸੀਂ ਰਾਣ ਆ, ਅਸੀਂ ਆ ਪੋਥੀਆਂ ਲੈਣ ਗਏ ਸੈਂਚੀਆਂ ਜਾ ਕੇ ਸੀਸਗੰਜ, ਅਸੀਂ ਕਿਹਾ, ਉਹ ਬੀਬੀ ਸੀ ਵਿਚਾਰੀ ਉੱਥੇ, ਉਹ ਕਹਿਣ ਲੱਗੀ ਉਹ ਮੇਰਾ ਸਾਥੀ ਬੜਾ ਹੋਰ ਤਰ੍ਹਾਂ ਪੋਥੀ, ਕਹਿੰਦਾ ਪਿਤਾ ਜੀ ਆ ਪੋਥੀ ਦੇਖੋ ਕਿੰਨੀ ਠੰਡੀ ਹੈ। ਅਸੀਂ ਕਿਹਾ ਬੀਬੀ ਆ ਪੋਥੀ ਬੜੀ ਠੰਡੀ ਹੈ, ਤੁਹਾਨੂੰ ਦਿੱਲੀ ਦੀ ਗਰਮੀ ਦਾ ਤਾਂ ਪਤਾ ਹੀ ਹੈ ਨਾ, ਅਸੀਂ ਜਾ ਮੈਂ ਕਿਹਾ ਯਾਰਾਂ ਤੇ ਬੜੀ ਠੰਡੀ ਹੈ। ਅਤੇ ਉਹ ਬੀਬੀ ਕਹਿਣ ਲੱਗੀ ਜੀ ਸਾਨੂੰ ਪਿੰਡਰਾਂ ਵਾਲਿਆਂ ਦਾ ਹੁਕਮ ਹੈ ਵੀ ਜਿਹੜੀਆਂ ਉਸ ਵੇਲੇ ਬੜਾ ਜ਼ੋਰ ਸੀ ਇਹਨਾਂ ਦਾ ਵੀ ਜਿੰਨੀਆਂ ਪੋਥੀਆਂ ਇਹਨਾਂ ਦੇ ਉੱਤੇ ਨਾ ਪੂਰਾ ਕਵਰ ਚਾੜ ਕੇ ਫਿਰ ਪੋਥੀ ਦੇ ਉੱਤੇ ਉਹ ਕੱਪੜੇ ਦਾ ਉਹ ਜਿਹੜਾ ਲਿਫਾਫਾ ਜਿਹਾ ਬਣਾਉਂਦੇ ਅਤੇ ਉਹਦੀ ਉਹ ਲਗੋਟੇ ਵਾਂਗੂ ਲਾਂਗੜ ਵੀ ਗਾਂ ਰੱਖੀ ਹੁੰਦੀ ਹੈ ਵੀ ਉਹ ਲਾਂਗੜ ਵੀ ਉੱਤੇ ਲਪੇਟ ਕੇ ਚੰਗੀ ਤਰ੍ਹਾਂ। ਮੈਂ ਸੱਚੀ ਗੱਲ ਦੱਸਾਂਗਾ, ਅਸੀਂ ਆਪ ਕਰਦੇ ਰਹੇ 30-30 ਸਾਲ, ਅਤੇ ਉਹ ਲਾਂਗੜ ਉੱਤੇ ਲਪੇਟ ਕੇ ਪੋਥੀ ਹਰ ਉੱਤੇ ਕਵਰ ਚੜਿਆ ਹੋਵੇ ਔਰ ਪੋਥੀਆਂ ਨੂੰ ਕੱਪੜੇ 'ਚ ਬੰਨ ਕੇ ਅਤੇ ਏਅਰ ਕੰਡੀਸ਼ਨ 'ਚ ਰੱਖਿਆ ਜਾਏ, ਜਿੱਦਾਂ ਇੱਥੇ ਸਟੋਰਾਂ ਦੇ ਵਿੱਚ ਨਾ ਆ ਜੂਸ ਜਾਸ ਰੱਖਿਆ ਜਾਂਦਾ ਨਾ, ਉੱਥੇ ਏਅਰ ਕੰਡੀਸ਼ਨ 'ਚ ਸੈਂਚੀਆਂ। ਕਹਿੰਦੇ ਪਿਤਾ ਜੀ ਇਹ ਬੜੀ ਠੰਡੀ ਹੈ। ਮੈਂ ਕਿਹਾ ਧੰਨ ਹੈ ਪੋਥੀਆਂ, ਸਾਡੇ ਪਿੰਡ ਦਾ ਗੁਰੂ ਗ੍ਰੰਥ ਸਾਹਿਬ ਨਾ ਪਤਾ ਨਹੀਂ ਕੀ ਮਾਂ ਮਾਰੇ ਆ, ਉਹ ਗਰਮੀ 'ਚ ਹੀ ਉੱਥੇ ਹੀ ਪਿਆ ਰਹਿੰਦਾ, ਉਹਨੂੰ ਕੋਈ ਪੁੱਛਦਾ ਹੀ ਨਹੀਂ। ਇਹਦਾ ਮਤਲਬ ਗੁਰੂਆਂ ਨਾਲ ਬੜਾ ਬੇਇਨਸਾਫੀ ਹੋ ਰਹੀ ਹੈ, ਇੱਕ ਗੁਰੂ ਪਿੰਡੀ ਥਾਈਂ ਉਸੇ ਤਰ੍ਹਾਂ ਕੁੰਡਾ ਲਾ ਕੇ ਚਾਈ ਜਾਈਦਾ, ਅੰਦਰ ਗਰਮੀ 'ਚ ਫੁਰਕਦਾ ਰਹਿੰਦਾ, ਇੱਕ ਨੂੰ ਏਅਰ ਕੰਡੀਸ਼ਨ। ਪਰ ਕੌਣ ਸਾ ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜ ਨਾ ਇੰਜ ਕਰ, ਪੰਡਿਤ ਫਿਰੇ ਪਿਆਦੇ ਪਾਟੇ ਜੋੜਿਆ, ਖੁਗੜ ਕਰੇ ਮਜ਼ੂਰੀ ਸੁਗੜਦੇ ਜਾਏ ਘਰ, ਅਤੇ ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜ ਨਾ ਇੰਜ ਕਰ। ਕੌਣ ਇਹਨਾਂ ਪੁਜਾਰੀਆਂ ਨੂੰ ਕਹਿ ਵੀ ਉਹ ਵੀ ਉਹਨਾਂ ਬੀੜਾਂ ਦੀ ਵੀ ਸਾਰ ਲੈ ਲਓ, ਉਹਨਾਂ ਨੇ ਵੀ ਠੰਡੇ ਥਾਂ ਜਾ ਕੇ ਰੱਖੋ, ਤੋ ਇਹ ਜਿਹੜੇ ਬੀੜਾਂ ਦੇ ਉੱਤੇ ਪੱਖੇ ਚੱਲਣੇ ਪੱਖੇ ਛੱਡਣੇ ਇਹਦੀ ਬੁੱਤ ਪ੍ਰਸਤੀ ਕਰਨੀ, ਉਹ ਮਹਾਰਾਜ ਨਾ ਇੱਥੇ ਕਹਿ ਰਹੇ ਹੈ ਕਿਆ ਖਿਆਲ ਰੱਖੋ, ਇਹ ਔਂਕੜ ਭੇਤ ਖੋਲ ਗਿਆ ਇੱਥੇ, ਤਿਸ ਦੇ ਸੱਸੇ ਨੂੰ ਔਂਕੜ ਖਾਸ ਮੇਰਾ ਗੋਰਾ ਉਹਨੂੰ ਮੈਂ ਚਲਾਇਆ, ਤਿਸ
ਤਿਸ ਗੁਰ ਕਾ ਚੋਲਾ ਪਾਖਾ, ਤਿਸ ਗੁਰ ਕਾ
ਸਾਰੇ ਤਿਸ ਦੇ ਖਾਸ ਹੈ ਗੁਰ ਸਾਡਾ ਜਿਹੜਾ ਐਕਸਪਲੇਨ ਕਰ ਰਹੇ ਨੇ,
ਤਿਸ ਗੁਰ ਕਾ ਚੋਲਾ ਪਾਖਾ, ਮਹਾ ਅਗਨੇ ਤੇ ਹਾਥ ਮੇਰਾ।
ਮਹਾਂ ਅਗਨ ਜਿਹੜੀ ਅੰਦਰ ਕੌਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ 5 ਅੱਗਾਂ ਅੰਦਰ ਬੜ ਰਹੀਆਂ ਸੀ ਇਸ ਸਰੀਰ ਦੇ ਅੰਦਰ ਭੱਠੀ, ਜੋ 5 ਅੱਗਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ, ਉਸ ਮੇਰੇ ਜਿਹੜਾ ਸ਼ਬਦ ਗੁਰੂ ਸੀ ਉਹਨੇ ਉਹਦੇ ਠੰਡ ਪਾ ਦਿੱਤੀ ਫਰਕੀ, ਉਸ ਗੁਰੂ ਨੇ ਮੈਂ ਪੱਖਾ ਚਲਾਉਣਾ ਜਿਹਨੇ ਮੇਰੀ ਅੱਗ ਬੁਝਾਈ ਹੈ, ਅਤੇ ਜਿਹਨੇ ਮੇਰੇ ਅੱਗੇ ਹੋਰ ਅੱਗ 'ਤੇ ਅੱਗ ਲਾ ਦਿੱਤੀ ਹੈ ਮੈਂ ਉਹਨੂੰ ਫੂਕਣਾ ਉਸ ਗੁਰੂ ਨੂੰ। ਮਹਾਰਾਜ ਕਹਿੰਦੇ ਤਿਸ ਗੁਰ ਕੋ ਜਿਹਨੇ ਮੇਰੀਆਂ ਅੱਗਾਂ ਬੁਝਾ ਦਿੱਤੀਆਂ, ਤਿਸ ਗੁਰ ਕੋ ਮਹਾਂ ਅਗਨੇ ਤੇ ਹਾਥ, ਹਾਥ ਦੇ ਥੱਥੇ ਨੂੰ ਅੰਕੜ ਹੈ, ਹੱਥ ਬਾਹਰਲਾ ਨਹੀਂ ਰਿਹਾ, ਹਾਥ ਦੇ ਥੱਥੇ ਨੂੰ ਅੰਕੜ ਹੈ, ਅੰਦਰਲਾ ਸੱਚਾ ਤੇ ਸ਼ਬਦ ਰੂਪੀ, ਸਾਡਾ ਹਰ ਇੱਕ ਚੀਜ਼ ਸਪਿਰਚੁਅਲ ਹੋਏਗੀ, ਬਾਹਰਲਾ ਹੱਥ ਬਾਹਰਲੇ ਚਰਨ ਧੋਣੇ ਬਾਹਰਲਾ ਸਭ ਕੁਛ, ਇਹ ਚੀਜ਼ਾਂ ਤਾਂ ਨਿਖਾਰ ਰਹੇ ਹਾਂ ਵੀ ਅਸੀਂ ਘਰ ਬੈਠ ਕੇ ਸਾਰੇ ਗਿਆਨ ਦੇ ਐਨ ਸਟੱਡੀ ਕਰਕੇ ਅਤੇ ਆਪਣਾ ਜੀਵਨ ਸਫਲ ਕਰੀਏ, ਵੀ ਜਿਹੜੀ ਚੀਜ਼ ਕਰਨ ਵਾਲੀ ਹੈ ਬਾਹਰਲੀ ਨਹੀਂ ਹੈ, ਹਰ ਔਂਕੜ ਜਿੱਥੇ ਆ ਜਾਏ ਉਹ ਅੰਦਰਲਾ ਸੱਚਾ ਦੇ ਸ਼ਬਦ ਦਾ ਉਹ ਉਹਨੇ ਹੱਥ ਦੇ ਕੇ ਰੱਖਿਆ।
ਗੁਰ ਕੀ ਮਾਂ ਤਿਸ ਗੁਰ ਕਾ ਚੋਲਾ ਪਾਖਾ, ਮਹਾ ਅਗਨੇ ਤੇ ਹਾਥ ਦੇ ਰਾਖਾ, ਤਿਸ ਗੁਰ ਕੈ ਗ੍ਰਹਿ ਚੋਮ ਪਾਣੀ, ਤਿਸ ਗੁਰ ਕੈ ਗ੍ਰਹਿ ਚੋਮ ਪਾਣੀ, ਜਿਸ ਗੁਰ ਤੇ ਅਕਲ ਗਤੀ ਜਾਣੀ, ਤਿਸ ਗੁਰ ਕੈ ਗ੍ਰਹਿ ਪੀਸੁ ਨੀਤ ਗੁਰ ਪਰਸਾਦੇ।
ਐਸੀ ਲਾਈਨ ਹੈ ਮੈਨੂੰ ਉਹ ਗੁਰੂ ਦੇ ਜਿਹਦੇ ਨਾਲ ਮੇਰਾ ਨਾ ਕੋਈ ਵੈਰੀ ਰਹਿ ਨਾ ਕੋਈ ਮੀਤ ਰਹਿ।
ਜਿਸ ਪਰਸਾ ਵੈਰੀ ਸਭ ਮੀਤ ਜਿੰਨੇ ਗੁਰੇ ਮੋਕ ਦੀਨਾ ਜੀਆ।
ਕਿਹੜਾ ਗੁਰ ਇਹਨੇ ਸਾਨੂੰ ਆ ਜੀਓ ਦਿੱਤਾ ਹੈ, ਲਾਈਫ ਦਿੱਤੀ ਹੈ, ਉਹ ਹੈ ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਉ, ਦੋ ਹੀ ਕੁਦਰਤ ਸਾਜੀਏ, ਕਰਾਸਨ ਡਿੱਠੋ ਚਾਓ, ਦਾਤਾ ਕਰਤਾ ਆਪ ਤੂੰ, ਤੁਸ ਦੇਵੇਂ ਕਰੋ ਸੌ, ਤੂੰ ਜਾਣੋਈ ਸਭ ਸੇ ਦੇ ਲੈਸੇ ਜਿੰਦ ਕੋ, ਤੂੰ ਹੀ ਜਿੰਦ ਦੇਣ ਵਾਲਾ, ਤੂੰ ਹੀ ਕੱਢਣ ਵਾਲਾ। ਇਸ ਕਰਕੇ ਰੱਬ ਹੀ ਹੈ ਜਿਹੜਾ ਕਿ ਜੀਓ ਸਾਨੂੰ ਦਿੰਦਾ ਹੈ, ਸਾਡੇ 'ਚ ਲਾਈਫ ਪਾਉਂਦਾ ਇਸ ਬੋਡੀ 'ਚ, ਇਸ ਬੋਡੀ ਦਿੱਤੀ ਉਹਦੇ ਵਿੱਚ ਫਿਰ ਲਾਈਫ ਪਾਈ, ਉਸ ਗੁਰਨਾ ਉਹ ਰੱਬ ਤੋਂ ਬਗੈਰ ਕੋਈ ਹੋਰ ਕਰ ਹੀ ਨਹੀਂ ਸਕਦਾ। ਇਹੋ ਜਿਹਾ ਜੀਓ, ਇਹੋ ਜਿਹੀ ਬੋਡੀ, ਇਹੋ ਜਿਹੀ ਚੀਜ਼ ਇਹ ਰੱਬ ਹੀ ਕਹਿੰਦਾ ਉਸ 'ਤੇ ਜਿੰਨੇ ਗੁਰੇ ਮੋਕ
ਦੀਨਾ ਜੀ ਆਪਣਾ ਦਾਸਰਾ ਆਪੇ ਮੁੱਲ ਲਈ।
ਇੱਦਾਂ ਭਗਤ ਦੇ ਗੁਰੂ ਸਾਰੇ ਰੱਬ ਦੇ ਲਾਲੇ ਗੋਲੇ ਮੁੱਲ ਖਰੀਦੀ ਸਾਰੇ ਕਹਿੰਦੇ ਤੂੰ ਆਪ ਹੀ ਸਾਨੂੰ ਆਪਣਾ ਦਾਸ ਕਰ ਰਿਹਾ ਆਪਣੇ ਗੁਣਾਂ ਦੇ ਨਾਲ, ਤੂੰ ਐਡੇ ਤੇਰੇ 'ਚ ਗੁਣ ਹੈ।
ਜਿੰਨੇ ਗੁਰੇ ਮੀਆ ਜੀ ਆਪਣਾ ਦਾਸਰਾ ਆਪੇ ਮੁੱਲ ਲਈਆ।
ਆ ਹੈ ਸੋਰੀ ਸਿੱਖੀ ਡੀ ਰੇਲ ਹੋਈ ਹੈ ਵੀ ਗੁਰੂ ਦਾ ਹੀ ਪਿਆਰ ਰਹਿ ਗਿਆ, ਰੱਬ ਦਾ ਪਿਆਰ ਨਹੀਂ ਕਿਸੇ। ਗੁਰੂਆਂ ਦੇ ਗੁਰਪੁਰਬ, ਗੁਰੂਆਂ ਦੀਆਂ ਸਭ ਕਹਾਣੀਆਂ, ਗੁਰੂਆਂ ਦੀ ਪੂਜਾ, ਗੁਰੂ ਸਾਰੇ, ਉਹਨਾਂ ਦਾ ਪਿਆਰ ਰਹਿ ਗਿਆ। ਕਿਸੇ ਸਿੱਖ ਨੂੰ ਰੱਬ ਨਹੀਂ ਮਹਿਸੂਸ ਹੋ ਰਿਹਾ ਨਾ ਰੱਬ ਦਾ ਪਿਆਰ, ਪਰ ਸ਼ਬਦ ਕਹਿ ਰਹੇ ਹੈ ਵੀ ਆਹ ਮੈਨੂੰ ਤੂੰ ਕੀ ਕੀਤਾ ਇਹੋ ਜਿਹੇ ਗੁਰਨਾ
ਆਪੇ ਲਾਇਆ ਆਪਣਾ ਪਿਆਰ ਆਪੇ ਲਾਇਆ।
ਇਸ ਕਰਕੇ ਜਿਹਨਾਂ ਦੇ ਭਾਗ ਚੰਗੇ ਆ ਉਹ ਰੱਬ ਨਾਲ ਪਿਆਰ ਪਾਉਣਗੇ, ਨਹੀਂ ਤੇ ਬਾਕੀ ਨਾ ਦਸਾਂ ਗੁਰੂਆਂ ਨਾਲ ਨਹੀਂ ਪਿਆਰ ਰਹੇਗਾ ਉਹਨਾਂ ਦਾ। ਉਹਦੀ ਉਹਦਾ ਭਾਣਾ ਐਸਾ ਹੈ ਵੀ
ਆਪੇ ਲਾਇਆ ਆਪਣਾ ਪਿਆਰ ਸਦਾ ਸਦਾ ਇਸ ਗੁਰ ਕੋ ਕਰੀ ਨਮਸਕਾਰ। ਇਹ ਕਲੇ ਕਲੇਸ਼ ਪੈ ਪਰਮ ਦੁੱਖ ਲਾਥਾ ਕਲੇ ਕਲੇਸ਼ ਪੈ ਪਰਮ ਦੁੱਖ ਲਾਥਾ।
ਅਖੀਰ ਤੇ ਤੋੜਾ ਦਿੱਤਾ ਔਰ ਅਸੀਂ ਅਸਥਾਈ ਬਣਾਵਾਂਗੇ ਉਹਦੀ, ਉਹ ਇਸ ਤਰ੍ਹਾਂ ਪੜ੍ਹਨਾ ਹੈ।
ਕਹੁ ਨਾਨਕ ਮੇਰਾ ਗੁਰ ਸਮਰਾ ਕਹੁ ਨਾਨਕ ਮੇਰਾ ਗੁਰ ਸਮਰਾ ਗੁਰ ਸਮਰਾ ਕਹੁ ਨਾਨਕ ਮੇਰਾ ਗੁਰ ਸਮਰਾ ਕਹੁ ਨਾਨਕ ਮੇਰਾ ਇਸ ਗੁਰ ਕਾਸ਼ਿਵ ਦੇ ਗੁਰ ਕਾ ਦਰਸ਼ਨ ਦੇਖੇ ਦੇਖੇ ਜੀਆ ਗੁਰ ਕਾ ਦਰਸ਼ਨ ਦੇਖੇ ਦੇਖੇ ਜੀਆ।
ਸੋ ਅਸੀਂ ਇਹ ਥੀਮ ਲਈ ਆ ਰਹੇ ਹਾਂ ਵੀ ਹਰ ਦਰਸ਼ਨ ਇਜ਼ ਇਕੁਅਲ ਟੂ ਗੁਰ ਦਰਸ਼ਨ। ਗੁਰ ਕੋਈ ਲਹਿਦਾ ਚੀਜ਼ ਨਹੀਂ ਹੈ, ਸਾਡੇ ਲਈ ਸਭ ਕੁਛ ਹੀ ਰੱਬ ਹੈ, ਅਤੇ ਅਸੀਂ ਦਸਾਂ ਦੇ ਪੁਜਾਰੀ ਨਹੀਂ ਹੈ, ਅਸੀਂ ਇੱਕ ਦੇ ਪੁਜਾਰੀ ਹਾਂ। ਪੂਜੋ ਰਾਮ ਏਕ ਹੀ ਦੇਵਾ, ਸਾਨੂੰ ਇੱਕ ਦੇ ਅਸੀਂ ਹੈ, ਸਾਡਾ ਪਹਿਲੇ ਗਿਆਨ 'ਚ ਏਕਾ ਪੇ ਆ, ਅਸੀਂ ਇੱਕ ਦੇ ਪੁਜਾਰੀ ਹਾਂ, ਵਿਚਲੇ ਸਾਰੇ ਵਿਚੋਲੇ ਹੈ, ਮਿਲਾਉਣ ਵਾਲੇ ਹੈ। ਇਸ ਕਰਕੇ ਅਸੀਂ ਰੱਬ ਦੇ ਸਿੱਧੇ ਉਹਦੇ ਨਾਲ ਜੁੜਨਾ ਹੈ, ਅਤੇ ਜਿਹੜੇ ਅਸੀਂ ਦਰਸ਼ਨ ਕਰਨੇ ਹੈ ਉਹ ਇਹਨਾਂ ਅੱਖਾਂ ਦੇ ਨਾਲ ਰੱਬ ਨੂੰ ਦੇਖਣਾ, ਉਹ ਅਸੀਂ ਪਿੱਛੇ ਕਲੀਅਰ ਕਰ ਰਹੇ ਹਾਂ ਭਈ ਸਤਿਗੁਰ ਮੇਰਾ ਸਦਾ ਹੈ, ਸਾਹਿਬ ਮੇਰਾ ਸਦਾ ਹੈ, ਦਿੱਸੇ ਸ਼ਬਦ ਕਮਾਏ, ਸ਼ਬਦ ਦੀ ਕਮਾਈ ਕਰੋ, ਮੈਂ ਦੇਖਿਆ ਹਰ ਰਾਓ, ਅਤੇ ਜਿਹੜਾ ਅੱਖਾਂ ਨਾਲ ਜੀਂਦੇ ਜੀ ਹੈ ਇਸ ਜਨਮ 'ਚ ਦੇਖਣਾ, ਉਹ ਰੱਬ ਹੀ ਰੱਬ ਨੂੰ ਹੀ ਦੇਖਣਾ ਹੈ। ਬਾਕੀਆਂ ਜਿਹੜੇ ਗੁਰੂਆਂ ਦੇ ਦਰਸ਼ਨ ਮੰਗਣੇ ਹੈ ਜਾਂ ਕਿਸੇ ਦੀਆਂ ਕਹਾਣੀਆਂ ਬਣਾ ਲੈਣੀਆਂ ਜੀ ਉਹਨਾਂ ਨੂੰ ਦਰਸ਼ਨ, ਉਹ ਦੈਟ ਇਜ਼ ਇਲਿਊਜ਼ਨ। ਵੀ ਕੈਸਾ ਭਰਮ ਪਏ ਆ ਸਿੱਖੀ ਨੂੰ ਵੀ ਜੇ ਝੰਡਾ ਸਾਹਿਬ ਦੇ ਉੱਤੇ ਕਿਤੇ ਇੱਲ ਵੀ ਆਣ ਕੇ ਬੈਠ ਜਾਏ ਨਾ, ਉਹ ਕਹਿੰਦੇ ਹੈ ਬਾਜ ਦੇ ਦਰਸ਼ਨ ਜੀ, ਬਾ ਪੁਜਾਰੀ ਗਾਂ ਫਿਰ ਖੰਭ ਦੀਆਂ ਡਾਰਾਂ ਬਣਾਉਣਗੇ, ਹਾਂ ਜੀ ਬਾਜ ਆ ਗਿਆ, ਬਾਜ ਆ ਗਿਆ, ਬਾਜ ਆ ਗਿਆ, ਅਤੇ ਭਾਵੇਂ ਇੱਲ ਨਾ ਬਿੱਠ ਕੀਤੀ ਹੋਵੇ ਉੱਥੇ। ਇਹ ਸਾਰਾ ਕਿਉਂ? ਕਿਉਂਕਿ ਸਾਡੇ ਬ੍ਰੇਨ ਬਾਹਰ ਸ਼ੁਰੂ ਕਰ ਦਿੱਤੇ ਆ। ਸਾਨੂੰ ਗੁਰੂ ਦਾ ਹੀ ਪਿਆਰ ਪਾਇਆ, ਉਹਨਾਂ ਦੀਆਂ ਚੀਜ਼ਾਂ, ਉਹਨਾਂ ਦੀਆਂ ਕਲਗੀਆਂ, ਉਹਨਾਂ ਦਾ ਕਲਗੀ, ਉਹ ਕਲਗੀ ਤਾਂ ਕੁੱਕੜ ਦੀ ਵੀ ਹੁੰਦੀ ਹੈ, ਕਲਗੀ ਉਹ ਦਸਮ ਪਾਤਸ਼ਾਹ ਨੂੰ ਸਮਝਣ ਦੀ ਕੋਸ਼ਿਸ਼ ਕਰ। ਦਸਮ ਪਾਤਸ਼ਾਹ ਕਲਗੀ ਧਾਰਨਾ ਹੀ ਸੀ। ਅਸੀਂ ਚੁਕਾਰ ਅਧਮਾ ਹਿਲਤੇ ਦਰਗੁਦਸ਼ ਹਲਾਲਸ ਬੁਰਦਨ ਬਸ਼ਮ ਸ਼ੀਰੇ ਦਸ ਕਿ ਊਂ ਬੁੱਧ ਪ੍ਰਸਤਨ ਕੇ ਮਨ ਬੁੱਧ ਸ਼ਿਕਨ। ਐਡਾ ਐਡਾ ਵੱਡਾ ਸਾਡਾ ਗੁਰੂ ਸਾਨੂੰ ਚੀਜ਼ਾਂ ਦੇ ਗਿਆ ਹੈ, ਅਕਾਲ ਉਸਤ ਦੇ ਗਿਆ, ਐਡਾ ਚਿਗਿਆ, ਅਸੀਂ ਸਾਰੇ ਸਿੱਖ ਕਲਗੀ ਨੂੰ ਫੜ ਕੇ ਬੈਠੇ। ਉਹਦਾ ਹੁਕਮ ਫੜੋ, ਜਾਗਤ ਜੋਤ ਜਪੇ ਨਿਸ ਬਾਸਰ ਏਕ ਬਿਨਾ ਮਨ ਨਾਇਕ ਨਾ ਆਨਾ। ਐਡਾ ਵੱਡਾ ਉਹ ਗਿਆਨ ਦੇ ਗਿਆ ਸਾਨੂੰ ਹਰ ਕੇ, ਮਤਲਬ ਉਹਦੇ ਕਿਹੜੇ ਕਿਹੜੇ ਗੁਣ ਵਰਣਨ ਕਰੀਏ, ਪਰ ਇਹਨਾਂ ਨਾਲ ਉਹਦੀਆਂ ਕਹਾਣੀਆਂ ਬਣਾ ਕੇ ਸਾਰਾ ਕੁਛ ਸਾਡਾ ਜੋ ਬੇਇਨਸਾਫੀ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਹੋਈ ਹੈ ਉਹ ਕਿਸੇ ਗੁਰੂ ਨਾਲ ਨਹੀਂ ਹੋਈ। ਇੱਥੇ ਤੱਕ ਕਿ ਜਿਹੜੀ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਕਹਿਣ ਵਾਲੇ ਆ, ਇਹਨਾਂ ਦਾ ਮੂੰਹ ਸੜ ਜਾਏ ਜੇ ਕਦੀ ਕਹਿ ਜਾਣ ਵੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਕਿਉਂ? ਇਹ ਪੋਲਿਸੀ ਚੱਲ ਰਹੀ ਹੈ। ਇਹ ਗੁਰੂ ਨਾਨਕ ਨੂੰ ਮੋਹਰੇ ਲਿਆਉਣ ਵਾਲੇ ਸਾਰੇ ਉਦਾਸੀ ਸੀ, ਬਾਕੀ ਗੁਰੂ ਕੀਰਤਪੁਰ ਸਾਹਿਬ ਚਲੇ ਗਏ ਸੀ, ਉਹਨਾਂ ਨਾਲ ਸਾਰੇ ਲੱਗਦੇ ਸੀ ਸਾਰੇ। ਇਹਨਾਂ ਦਾ ਸਾਰਿਆਂ ਦਾ ਏਮ ਇਹੋ ਹੀ ਹੋਇਆ ਸ਼ੁਰੂ ਤੋਂ ਵੀ ਗੁਰੂ ਨਾਨਕ ਹੀ ਸਭ ਤੋਂ ਵੱਡਾ, ਗੁਰੂ ਨਾਨਕ ਹੀ ਬਸ ਹੈ, ਬਾਕੀ ਗੁਰੂ ਜਿਹੜੇ ਹੈ ਉਹ ਸਾਰੇ ਕਿਸੇ ਨੂੰ। ਇੱਥੇ ਤੱਕ ਸਿੱਖੀ 'ਚ ਗੁਰੂ ਵੰਡੇ ਗਏ ਨੇ। ਮੈਂ ਤਾਂ ਜੀ ਫਲਾਨੇ ਗੁਰੂ ਦੀ ਅਰਾਧਨਾ ਕੀਤੀ, ਮੈਨੂੰ ਤਾਂ ਸਭ ਕੁਛ ਉੱਥੇ ਮਿਲਿਆ, ਕੋਈ ਗੁਰੂ ਗੁਰੂਆਂ ਨੂੰ ਵੰਡ ਲਿਆ, ਗੁਰਦੁਆਰੇ ਵੰਡ ਲਏ ਨੇ, ਮੈਨੂੰ ਤਾਂ ਜੀ ਬੰਗਲਾ ਸਭ ਕੁਛ ਮਿਲਿਆ, ਮੈਂ ਪੈਦਲ ਜਾਂਦੀ ਸੀ ਸਾਰਾ, ਅਤੇ ਮੈਨੂੰ ਤਾਂ ਆ ਦਾਤਾਂ ਸਾ, ਮੈਨੂੰ ਫਲਾਨੇ ਗੁਰੂ ਕੋਲੋਂ ਆ ਸਾਰਾ। ਕੋਈ ਨਹੀਂ ਕਹਿੰਦਾ ਵੀ ਜਿਹੜਾ ਰੱਬ ਹੈ ਉਹ ਸਾਦਾਤਾ ਹੈ, ਉਹ ਸਾਰਾ ਪ੍ਰਾਣ ਕੇ ਬਚਈਆ, ਦੁੱਧ ਪੂਤ ਕੇ ਦਵਈਆ, ਰੋਗ ਸੋਗ ਕੇ ਮਿਟਈਆ, ਕਿਦੋਂ ਮਾਨੀ ਮਹਾਮਾਨ ਹੋ। ਬਾਬਾ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦਾ ਉਹੀ ਹੈ ਸਭ ਕੁਛ ਅਕਾਲ ਹੀ। ਇਸ ਕਰਕੇ ਗੁਰੂਆਂ ਦੀਆਂ ਵੰਡਾਂ ਪੈਣੀਆਂ, ਗੁਰੂਆਂ ਇਸੇ ਕਰਕੇ ਵੀ ਅਸੀਂ ਆਪਣੇ ਗਿਆਨ ਨੂੰ ਨਹੀਂ ਸਮਝਦੇ। ਹੁਣ ਅਸੀਂ ਉਹ ਸ਼ਬਦ ਕਬੀਰ ਸਾਹਿਬ ਦਾ ਦੇਣ ਲੱਗੇ ਹਾਂ ਵੀ ਉਹਨਾਂ ਨੇ ਕਿੱਦਾਂ ਅੱਖਾਂ 'ਚ ਇਹਨਾਂ ਅੱਖਾਂ ਨਾਲ ਰੱਬ ਦੇਖਿਆ। ਔਰ ਉੱਥੇ ਕੋਈ ਉਹ ਕਿਉਂਕਿ ਉਹਦਾ ਤਾਂ ਗੁਰੂ ਕੋਈ ਡਰ ਹੀ ਨਹੀਂ ਹੁੰਦਾ ਕਿਸੇ ਭਗਤ ਦਾ, ਗੁਰੂ ਉਹ ਭਗਤ ਬਾਣੀ ਐਸੀ ਚੀਜ਼ ਆ ਜਿਹੜੀ ਸਾਰੀ ਚੀਜ਼ ਖੋਲੇਗੀ ਵੀ ਉਹਨਾਂ ਨੇ ਕਿਹੜੇ ਗੁਰੂ ਦਾ ਦਰਸ਼ਨ ਕੀਤੇ ਕੀ ਸਾਰੇ। ਇਸ ਕਰਕੇ ਅਸੀਂ ਪੰਨਾ 655 ਟੌਪ ਦੇ ਉੱਤੇ ਕਬੀਰ ਸਾਹਿਬ ਜੀ ਦਾ ਸ਼ਬਦ ਚੱਕਦੇ ਹਾਂ। ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿਣ ਨਾ ਜਾਏ, ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿਣ ਨਾ ਜਾਏ, ਦੋਇ ਦੋਇ ਲੋਚਨ ਪੇਖਾਂ, ਦੋਇ ਦੋਇ ਲੋਚਨ ਪੇਖਾਂ, ਹਾਂ ਹਰ ਬਿਨ ਔਰ ਨਾ ਦੇਖਾਂ, ਹਾਂ ਹਰ ਬਿਨ ਔਰ ਨਾ ਦੇਖਾਂ, ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿਣ ਨਾ ਜਾਏ, ਹਮਰਾ ਪਾਰਮ ਗਿਆ ਪਾਉ ਪਾਗਾ, ਹਮਰਾ ਪਾਰਮ ਗਿਆ ਪਾਉ ਪਾਗਾ, ਜਬ ਰਾਮ ਨਾਮ ਚਿਤ ਲਾਗਾ, ਜਬ ਰਾਮ ਨਾਮ ਚਿਤ ਲਾਗਾ, ਰਹੋ ਜਬ ਰਾਮ ਨਾਮ ਚਿਤ ਲਾਗਾ, ਜਬ ਰਾਮ ਨਾਮ ਚਿਤ ਲਾਗਾ। ਔਰ ਹੋ ਦਿੱਤਾ ਕਬੀਰ ਜੀ ਨਾ ਵੀ ਜਦੋਂ ਰਾਮ ਦੇ ਨਾਮ ਦੇ ਨਾਲ ਚਿੱਤ ਲੱਗ ਜਾਏਗਾ, ਇੱਕ ਸੁਰ ਹੋ ਜਾਏਗਾ, ਮਨ ਚਿੱਤ ਇੱਕ ਹੋ ਜਾਏਗਾ, ਉਦੋਂ ਤੇਰੇ ਸਾਰੇ ਭਰਮ ਟੁੱਟ ਜਾਣੇ ਆ ਔਰ ਤੇਰਾ ਮਨ ਦਾ ਭਾਉਣਾ ਬੰਦ ਹੋ ਜਾਣਾ। ਭਰਮ ਗਿਆ ਹਮਰਾ ਭਰਮ ਗਿਆ ਭਾਉ ਭਾਗਾ, ਭਾਉ ਮਤਲਬ ਹੈ ਜਿਹੜਾ ਭਾਉ ਹੈ ਮਨ ਦਾ ਭਾਉਣਾ। ਜਦੋਂ ਅੰਦਰ ਇੱਕ ਐਸੀ ਛੇਨ ਆਉਂਦੀ ਹੈ ਜਿਹੜੀ ਬਾਣੀ 'ਚ ਬਾਰ ਬਾਰ ਲਿਖੀ ਹੈ। ਇਸੇ ਛਿਣ ਨੂੰ ਦਸਮ ਪਾਤਸ਼ਾਹ ਕਹਿੰਦੇ, ਏਕ ਚਿੱਤ ਜੇ ਇੱਕ ਛਿਣ 'ਤੇ ਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਉਦੋਂ ਉਹਦੀ ਕਾਲ ਫਾਸ ਵੀ ਜਮ, ਉਹ ਡੈਥਲੈਸ ਬੰਦਾ ਹੋ ਜਾਂਦਾ, ਲੇਕਿਨ ਉਹ ਬੜੀ ਮਿਹਨਤ ਨਾਲ ਆਉਂਦੀ ਹੈ ਵੀ ਜਪਦੇ ਜਪਦੇ ਉਹਦੀ ਕਿਰਪਾ ਨਾਲ ਮਨ ਚਿੱਤ ਇੱਕ ਹੋ ਜਾਂਦਾ ਔਰ ਉਹਦੇ 'ਚ ਗੁੰਮ ਹੋ ਕੇ ਉਹ ਐਸੀ ਸੁਰ ਵਾਲੀ ਅਵਸਥਾ ਹੈ ਜਿੱਥੇ ਸਪਿਰਚੁਅਲ ਸਟੇਜ ਹੈ ਵੀ ਜਿੱਥੇ ਫਿਰ ਸਾਰਾ ਭਰਮ ਚਲੇ ਜਾਂਦਾ ਅਤੇ ਮਨ ਦਾ ਭਾਉਣਾ ਬੰਦ ਹੋ ਕੇ ਉਹ ਖੜੋ ਜਾਂਦਾ ਹੈ। ਮਨ ਜਦੋਂ ਮਨ ਟਿਕ ਗਿਆ ਇਹਦੇ 'ਚ ਅਥਾਹ ਤਾਕਤ ਆ ਜਾਂਦੀ। ਮਨ ਟਿਕੇ ਦੇ ਵਿੱਚ ਜਿਹੜਾ ਨਾਮ ਜਪਣਾ ਹੈ ਉਹਨੂੰ ਹੀ ਧੰਨ ਕਿਹਾ ਹੈ ਸਾਰੀ ਬਾਣੀ 'ਚ। ਪਹਿਲਾਂ ਅਸੀਂ ਆਮ ਜਿਹੜਾ ਨਾਮ ਜਪਦੇ ਹਾਂ ਧੰਨ ਨਹੀਂ ਹੈ, ਧੰਨ ਦੀ ਅਵਸਥਾ ਹੈ ਉਦੋਂ ਆਉਂਦੀ ਹੈ, ਮਾਈ ਮੈਂ ਧੰਨ ਪਾਇਓ ਹਰੇ ਨਾਮ ਮਨ ਮੇਰਾ ਧਾਰਨ 'ਤੇ ਛੁੱਟਿਓ ਕਰ ਬੈਠ। ਗੁਰੂ ਤੇਗ ਬਹਾਦਰ ਸਾਹਿਬ ਦੀ ਅਸਤ ਮਨ ਨੂੰ ਖੜਾ ਕਰਨਾ ਹੀ ਸਾਰੀ ਖੇਡ ਹੈ। ਜਿਹਦਾ ਮਨ ਭਾਉਣੋਂ ਹਟ ਗਿਆ ਇਹ ਓਸੀਲੇਸ਼ਨ ਹੈ, ਜਿੱਦਾਂ ਘੜੀ ਦਾ ਪੈਂਡੂਲਮ ਚੱਲਦਾ ਹਿਲਦਾ ਰਹਿੰਦਾ, ਹਰ ਵੇਲੇ ਮਨ ਇਹ ਭਰਮਾਂ 'ਚ ਭਰਮਦਾ ਹੈ।